दोहेरा श्री गुरु हर गोबिंद के नंदन तीर कृपाल सहज सुभाएक बिचरते पहुंचे मूलोवा।
वाहिगुरु जी का खालसा, वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत पतत पावन भगत वचल कृपा निदान अनाथ नाथ जगत गुरु बाणी गुरु गुरु है बाणी विच बाणी अमृत सारे गुरबाणी कहे सेवक जन मानै पर तख गुरु निस्तारे। ऐसे सतगुरु आद श्री गुरु ग्रंथ साहिब जी महाराज जी दे पावन चरणा च नौवें पातशाह धन धन श्री गुरु तेग बहादुर साहिब जी दे पवित्र स्थान ते संध्या वेले दे सजे हुए दीवाना च नेता प्रति हाजरियां भर के सतगुरु नौवें पातशाह दा पावन पवित्र इतिहास बहुत ही श्रद्धा भावना ते सत्कार नाल सरवण कर रहे। श्री गुरु तेग बहादुर साहिब जी महाराज जी ने मन च विचार कीती है कि श्री आनंदपुर साहिब नगर तो चल के जिथे जिथे साडे सिख साडी आराधना कर रहे ने नाले उन्हां नूं दर्शन देईए नाले पूर्व देश दी यात्रा करिए। ए विचार करके सतगुरु जी श्री आनंदपुर साहिब तों चले ने आनंदपुर साहिब दे जितने निवासी ने उन्हां सारयां नूं सतगुरां ने धीरग दित्ता है और उपदेश दित्ता है कि भाई धर्म दी किरत करनी है ऐसी किरत करनी जिहदे च किसे प्रकार दा कोई पाप कर्म ना होवे और नाले नाम जपना साध संगत दी सेवा करनी गुरु दी सेवा जान के ते गुरु दी सेवा दुनिया दे जितने तप ने उन्हां सारे तपां चो सब तों सार तप है श्रोमणी तप है। पहले युगां विच तपस्या करके फल दी प्राप्ति हुंदी सी तप करके हर एक कामना पूरी हुंदी सी पर हुण कली काल दे समय च तप दा समा नहीं है ना ही किसे दे शरीर विच इन्नी ताकत है कोई लंबे समय तक तपस्या कर सके। इस करके तुसी सतसंगत दी सेवा करनी है हजार गुणा ज्यादा फल है तपस्या नालों। ए वर दे के सतगुरु जी श्री आनंदपुर साहिब दी जिम्मेवारी एक सेवक नूं दे के आप सतगुरु सच्चे पातशाह जी उत्थों चल पए संगत समेत परिवार समेत चलदियां चलदियां रोपड़ आदिक दे इलाकियां नूं तारदे होयां होर भी अनेकां थावां नूं पवित्र करदे होयां गरीब नवाज पातशाह जी महाराज उदों पटियाला नहीं सी वसिया पर जिथे बैठे आ इन्हां थावां नूं भी पवित्र करदे आ वर दिंदे आ। जदों सतगुरु जी ने इत्थे चरण पाए ने उस दिन मगर सुधी पंचमी दा दिहाड़ा सी अजे नूं आपां बसंत पंचमी कहिंदे आ। इसे करके सतगुरां दे इस स्थान ते बसंत पंचमी दा जोड़ मेला सालाना जोड़ मेला बड़ी श्रद्धा नाल मनाया जांदा है मगर सुधी पंचमी वाले दिन सतगुरां ने इत्थे चरण पाए। इसे नगर दा रहण वाला भागमल चीवर सी उन्हें सतगुरां नूं बेनती कीती सी महाराज साडे नगर दे विच महामारी रोग फैलिया होया है तुसी दया करो कृपा करो ਤੋਂ ਮਹਾਰਾਜ ਜੀ ਨੇ ਸਰੋਵਰ ਚ ਚਰਨ ਪਾ ਕੇ ਬਚਨ ਕਿਹਾ, ਇਹਦੇ ਚ ਇਸ਼ਨਾਨ ਕਰੋ, ਮਹਾਮਾਰੀ ਦੀ ਨਿਵਰਤੀ ਹੋਵੇਗੀ, ਰੋਗਾਂ ਦੀ ਨਿਵਰਤੀ ਹੋਵੇਗੀ। ਫਿਰ ਬਚਨ ਕੀਤਾ, ਇੱਕ ਮਾਈ ਨੇ ਮਹਾਰਾਜ ਅਠਰਾਏ ਨਾਲ ਬੱਚੇ ਡਿੱਗ ਪੈਂਦੇ ਹਨ, ਉਹਨਾਂ ਨੂੰ ਵੀ ਬਚਨ ਕੀਤਾ, ਭਾਈ ਇੱਥੇ ਇਸ਼ਨਾਨ ਕਰੋ, ਸੋਕੇ ਨਾਲ ਜਿਹੜੇ ਬੱਚੇ ਸੁੱਕ ਜਾਂਦੇ ਨੇ ਉਹ ਵੀ ਇੱਥੇ ਇਸ਼ਨਾਨ ਕਰਨ, ਉਹਨਾਂ ਦਾ ਸਾਰੇ ਰੋਗਾਂ ਸੋਗਾਂ ਦਾ ਦੁੱਖਾਂ ਦੀ ਨਿਵਰਤੀ ਹੋਵੇਗੀ। ਅੱਜ ਵੀ ਉਹ ਹੁਕਮਨਾਮਾ ਜੋ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਲਿਖਿਆ ਹੋਇਆ, ਉਹ ਜੋਤ ਸਾਹਿਬ ਦੇ ਨਾਲ ਜਿੱਥੇ ਜੋਤ ਜਗਦੀ ਹੈ ਉਹਦੇ ਨਾਲ ਸੁਭਾਏ ਮਾਨ ਹੈ, ਉਹਦੇ ਵਿੱਚ ਸਾਰੀ ਵਾਰਤਾਲਾਪ ਲਿਖੀ ਹੋਈ ਹੈ। ਸੂਰਜ ਪ੍ਰਕਾਸ਼ ਵਿੱਚ ਵੈਸੇ ਉਹਦਾ ਸਾਰਾ ਵਿਸਥਾਰ ਇੱਥੇ ਕਥਾ ਦਾ ਨਹੀਂ ਆਉਂਦਾ, ਪਰ ਉਹ ਸਥਾਨ ਦੀ ਜੋ ਇਸ ਸਥਾਨ ਦੀ ਮਰਿਆਦਾ ਇਤਿਹਾਸ ਹੈ ਉਹ ਮੈਂ ਸੁਣਾ ਦੇਣਾ ਜ਼ਰੂਰੀ ਸਮਝਦਾ ਸੀ, ਇਸ ਕਰਕੇ ਆਪ ਜੀ ਨਾਲ ਇਹ ਵਿਚਾਰ ਸਾਂਝੀ ਕੀਤੀ ਹੈ। ਇੱਥੋਂ ਸਤਿਗੁਰੂ ਜੀ ਅੱਗੇ ਹੋਰ ਨਗਰਾਂ ਨੂੰ ਜਾ ਰਹੇ ਨੇ, ਆ ਮੂਲੇਵਾਲ ਨਗਰ ਹੈ, ਉਸ ਨਗਰ ਵਿੱਚ ਸਤਿਗੁਰਾਂ ਨੇ ਚਰਨ ਪਾਏ ਨੇ, ਉਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਵੇਂ ਉਹਨਾਂ ਨਗਰਾਂ ਨੂੰ ਪਵਿੱਤਰ ਕੀਤਾ ਹੈ। ਮੂਲੇਵਾਲ ਤੋਂ ਅੱਗੇ ਸ਼ੇਖਾ ਪਿੰਡ ਹੈ, ਸ਼ੇਖੇ ਗਏ ਹਨ, ਉਥੋਂ ਹੋਰ ਵੀ ਕਈ ਅੱਗੇ ਨਗਰ ਨੇ ਮਾਲਵੇ ਦੇ ਇਲਾਕੇ ਵਿਚ, ਉਹ ਸਾਰੇ ਪਿੰਡਾਂ ਦੀਆਂ ਕਥਾਵਾਂ ਜੋ ਉਥੇ ਮਹਾਰਾਜ ਜੀ ਨੇ ਕੌਤਕ ਕੀਤੇ ਨੇ, ਉਹ ਸਾਰੇ ਕੌਤਕਾਂ ਦੀ ਕਥਾ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ। ਸਰਵਣ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦੇ ਚ ਧਾਰਨ ਕਰਦੇ ਹੋਇਆ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਦੁਵੇਰਾ ਸ੍ਰੀ ਗੁਰੂ ਹਰਗੋਬਿੰਦ ਕੇ ਨੰਦਨ ਧੀਰ ਕਿਰਪਾ।
ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਜੋ ਬੜੇ ਵੱਡੇ ਧੀਰਜ ਨੇ, ਜੋ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਨੇ, ਇਤਨਾ ਧੀਰਜ ਤੇ ਠਰਮਾ ਹੈ ਸਤਿਗੁਰਾਂ ਅੰਦਰ ਕਿ ਮਾਨੋ ਧਰਤੀ ਨੂੰ ਵੀ ਧੀਰਜ ਰੱਖਣ ਦੀ ਜਾਚ ਗੁਰੂ ਸਾਹਿਬ ਨੇ ਸਿਖਾਈ ਹੋਵੇ। ਐਸੇ ਮਹਾਨ ਧੀਰਜ ਨੂੰ ਧਾਰਨ ਕਰਨ ਵਾਲੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਪੁੱਤਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਨ।
ਨੰਦਨ ਧੀਰ ਕਿਰਪਾਲ,
ਮਹਾਨ ਕਿਰਪਾਲੂ ਹਨ, ਮਹਾਨ ਦਿਆਲੂ ਤੇ ਧੀਰਜੀ ਹਨ।
ਸਹਿਜ ਸੁਭਾਇਕ ਵਿਚਰਤੇ ਪਹੁੰਚੇ ਮੂਲੋਵਾਲ,
ਸਹਿਜ ਸੁਭਾਇਕ ਵਿਚਰਦਿਆਂ ਹੋਇਆ ਅਨੇਕਾਂ ਨਗਰਾਂ ਨੂੰ ਪਾਵਨ ਤੇ ਪਵਿੱਤਰ ਕਰਦੇ ਹੋਇਆ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਮੂਲੋਵਾਲ ਨਗਰ ਪਹੁੰਚੇ ਹਨ। ਮੂਲੇਵਾਲ ਨਗਰ ਵਿਚ ਮਹਾਰਾਜ ਜੀ ਨੇ ਚਰਨ ਪਾਏ ਹਨ।
ਦੇਖ ਗ੍ਰਾਮ ਗੁਰ ਠਾਂਦੇ ਰਹੇ,
ਮਹਾਰਾਜ ਜੀ ਜਦੋਂ ਮੂਲੋਵਾਲ ਪਹੁੰਚੇ ਨਾ ਤੇ ਮੂਲੋਵਾਲ ਨਗਰ ਦੇ ਬਾਹਰ ਹੀ ਸਤਿਗੁਰੂ ਜੀ ਨੇ ਨਗਰ ਵੇਖਿਆ, ਪਹਿਲਾਂ ਨੇੜੇ ਜਦੋਂ ਪਹੁੰਚੇ ਤੇ ਸਾਹਮਣੇ ਗ੍ਰਾਮ ਵੇਖ ਕੇ ਮੂਲੋਵਾਲ ਨਗਰ ਵੇਖ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਖਲੋ ਗਏ।
ਰੁਚਰੇ ਉਚਿਤ ਥਲ ਤੈ ਕੋ ਲਏ,
ਉੱਥੇ ਮਹਾਰਾਜ ਜੀ ਨੇ ਰੁਚਰ ਸਥਾਨ ਵੇਖਿਆ, ਭਲੀ ਜਗ੍ਹਾ ਭਲਾ ਸਥਾਨ ਮਹਾਰਾਜ ਜੀ ਨੇ ਵੇਖਿਆ ਹੈ।
ਤੇਰਾ ਕੀਨ ਗਰੀਬ ਨਿਵਾਜ,
ਗਰੀਬਾਂ ਨੂੰ ਨਿਵਾਜਣ ਵਾਲੇ ਦਿਆਲੂ ਕਿਰਪਾਲੂ ਮਿਹਰਬਾਨ ਸਤਿਗੁਰਾਂ ਨੇ ਮੂਲੋਵਾਲ ਨਗਰ ਦੀ ਜੂਹ ਦੇ ਵਿਚ ਸਤਿਗੁਰਾਂ ਨੇ ਡੇਰਾ ਕੀਤਾ ਹੈ।
ਅਮਰ ਟਿਕਾਇਓ ਸਕਲ ਸਮਾਜ,
ਜਿਨ੍ਹਾਂ ਸਤਿਗੁਰਾਂ ਦੇ ਨਾਲ ਸਾਜੋ ਸਮਾਜ ਹੈ, ਭਾਵ ਜਿੰਨੇ ਸੇਵਕ ਨੇ, ਜਿਨ੍ਹਾਂ ਸਤਿਗੁਰਾਂ ਦੇ ਨਾਲ ਲਸ਼ਕਰ ਆਇਆ ਹੈ, ਸਾਰਿਆਂ ਦਾ ਭਲੀ ਪ੍ਰਕਾਰ ਨਾਲ ਸਤਿਗੁਰਾਂ ਨੇ ਡੇਰਾ ਕੀਤਾ, ਟਿਕਾਣਾ ਕੀਤਾ ਹੈ।
ਬੀਤ ਗਈ ਘਟਕਾ ਜੁਗ ਜਵੈ,
ਪਾਤਸ਼ਾਹ ਜੀ ਮਹਾਰਾਜ ਜੀ ਜਦੋਂ ਇੱਥੇ ਡੇਰਾ ਕੀਤਾ, ਸਾਹਿਬ ਨੂੰ ਡੇਰਾ ਕੀਤਿਆਂ ਦੋ ਘੜੀਆਂ ਬਤੀਤ ਹੋ ਗਈਆਂ। ਇੱਕ ਘੜੀ 24 ਮਿੰਟਾਂ ਦੀ ਹੁੰਦੀ ਹੈ, ਦੋ ਕ ਘੜੀਆਂ ਦਾ ਸਮਾਂ ਸਤਿਗੁਰਾਂ ਨੂੰ ਬੈਠਿਆਂ ਬਤੀਤ ਹੋਇਆ।
ਮਈਆ ਗੋਂਦਾ ਦੋਨੋਂ ਤਵੈ,
ਪਾਤਸ਼ਾਹ ਜੀ ਇਸ ਨਗਰ ਦੇ ਦੋ ਸਿੱਖ ਸਨ ਗੁਰੂ ਘਰ ਦੇ ਪ੍ਰੇਮੀ, ਇੱਕ ਦਾ ਨਾਂ ਭਾਈ ਮਈਆ ਜੀ ਮਾਈਆ ਜੀ ਸੀ, ਦੂਜੇ ਦਾ ਨਾਂ ਭਾਈ ਗੋਂਦਾ ਸੀ। ਭਾਈ ਮਈਆ ਜੀ ਔਰ ਭਾਈ ਗੋਂਦਾ ਜੀ
ਆਨ ਬੰਦਨਾ ਕੀਨ ਸਤਿਗੁਰ ਕੋ
ਜਿਨ੍ਹਾਂ ਨੂੰ ਪਤਾ ਲੱਗਾ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸਾਡੇ ਨਗਰ ਚ ਆਏ ਨੇ ਉਹ ਭਾਈ ਮਾਈਆ ਜੀ ਔਰ ਭਾਈ ਗੋਂਦਾ ਜੀ ਇਹ ਦੋਵੇਂ ਚੱਲ ਕੇ ਆਏ ਦੋਨਾਂ ਨੇ ਆ ਕੇ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਬੜੇ ਅਦਬ ਨਾਲ ਸਤਕਾਰ ਨਾਲ ਵੰਦਨਾ ਕੀਤੀ ਹੈ
ਬੈਠੇ ਨਿਕਟ ਭਾਉ ਕਰੋਰ ਕੋ
ਬੜੀ ਭਾਵਨਾ ਧਾਰਨ ਕਰਕੇ ਬੜਾ ਹਿਰਦੇ ਚ ਪ੍ਰੇਮ ਧਾਰਨ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਬੈਠ ਗਏ
ਸ੍ਰੀ ਸਤਿਗੁਰ ਤਿੰਨ ਸਾਥ ਬਖਾਨਾ ਆਨੋ ਸੁੰਦਰ ਜਲ ਹਿਤ ਪਾਨਾ
ਮਹਾਰਾਜ ਜੀ ਨੇ ਬਚਨ ਕੀਤਾ ਭਾਈ ਤੁਸੀਂ ਇਸ ਨਗਰ ਦੇ ਨਿਵਾਸੀ ਹੋ ਇੱਥੇ ਤੁਹਾਨੂੰ ਤੁਹਾਡੇ ਨਗਰ ਦਾ ਭੇਤ ਹੈ ਪਤਾ ਹੋਵੇਗਾ ਜਾਓ ਜਾਓ ਸਾਡੇ ਲਈ ਜਲ ਛਕਣ ਵਾਸਤੇ ਲੈ ਕੇ ਆਓ ਭਾਈ ਮਾਈਆ ਤੇ ਗੋਂਦਾ ਜੀ ਜਦੋਂ ਮਹਾਰਾਜ ਜੀ ਕੋਲ ਬੈਠੇ ਨਾ ਨਮਸਕਾਰ ਕਰਕੇ ਤੋ ਮਹਾਰਾਜ ਜੀ ਨੇ ਇਹਨਾਂ ਦੀ ਸੇਵਾ ਲਾਈ ਜਾਓ ਭਾਈ ਤੁਸੀਂ ਜਾ ਕੇ ਸਾਡੇ ਛਕਣ ਵਾਸਤੇ ਜਲ ਲੈ ਕੇ ਆਓ
ਮਾਰਗ ਸਗਰੇ ਸ਼ਰਮ ਕੋ ਹਰਬੇ
ਕਿਉਂਕਿ ਅਸੀਂ ਬੜਾ ਲੰਮਾ ਪੈਂਡਾ ਪਿੱਛੋਂ ਤੈਅ ਕਰਕੇ ਆਏ ਆ ਪਿਆਸ ਲੱਗੀ ਹੈ ਜਲ ਦੀ ਸਾਨੂੰ ਲੋੜ ਹੈ ਤੇ ਜਲ ਦੇ ਨਾਲ ਅਸੀਂ ਪਿਛਲਾ ਜਿਹੜਾ ਪੈਂਡਾ ਤੈਅ ਕਰਕੇ ਆਇਆ ਉਹਦੀ ਜਿਹੜੀ ਥਕਾਵਟ ਹੈ ਉਹ ਵੀ ਜਲ ਵਰਤਾਂਗੇ ਜਦੋਂ ਹੱਥ ਪੈਰ ਧੋਵਾਂਗੇ ਜਲ ਨਾਲ ਤੇ ਰਸਤੇ ਦੀ ਜਿਹੜੀ ਥਕਾਵਟ ਹੈ ਉਹ ਦੂਰ ਹੋਵੇਗੀ
ਹਥਨ ਪਾਵ ਪਖਾਰਨ ਕਰਕੇ
ਅਸੀਂ ਜਲ ਲੈ ਕੇ ਆਓ ਜਲ ਦੇ ਨਾਲ ਹੱਥ ਪੈਰ ਧੋਵਾਂਗੇ ਚਿਹਰੇ ਤੇ ਜਲ ਵਰਤਾਂਗੇ ਨਾਲੇ ਜਲ ਛਕਣਾ ਵੀ ਹੈ ਸਾਨੂੰ ਪਿਆਸ ਲੱਗੀ ਹੋਈ ਹੈ ਛਕਣ ਵਾਸਤੇ ਵੀ ਸਾਨੂੰ ਜਲ ਚਾਹੀਦਾ ਵਰਤਣ ਵਾਸਤੇ ਵੀ ਜਲ ਚਾਹੀਦਾ
ਸੁਣ ਗੋਂਦੇ ਤਬ ਬਾਕੀ ਵਿਚਾਰਾ ਇਹ ਜੋ ਕੂਪ ਨੀਰ ਬੋਖਾਰਾ
ਖਾਲਸਾ ਜੀ ਜਿੱਥੇ ਸਤਿਗੁਰਾਂ ਨੇ ਡੇਰਾ ਕੀਤਾ ਸੀ ਉਥੋਂ ਮਹਾਰਾਜ ਜੀ ਦੇ ਕੁਝ ਦੂਰੀ ਤੇ ਨੇੜੇ ਹੀ ਇੱਕ ਖੂਹ ਸੀ ਉਸ ਖੂਹ ਵੱਲ ਇਸ਼ਾਰਾ ਕਰਕੇ ਭਾਈ ਗੋਂਦਾ ਜੀ ਬੋਲੇ ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਜੀ ਆ ਜਿਹੜਾ ਸਾਹਮਣੇ ਨੇੜੇ ਖੂਹ ਨਜ਼ਰ ਆਉਂਦਾ ਹੈ ਇਹ ਖੂਹ ਦਾ ਜਲ ਵਰਤਣ ਦੇ ਲਾਇਕ ਨਹੀਂ ਹੈ ਕਿਉਂਕਿ ਇਸ ਖੂਹ ਦਾ ਜਲ ਖਾਰਾ ਹੈ ਇਹ ਪੀਣ ਦੇ ਕੰਮ ਨਹੀਂ ਆਉਣਾ ਇਹ ਮਹਾਰਾਜ ਵਰਤਣ ਦੇ ਕੰਮ ਨਹੀਂ ਆਉਣਾ ਇਸ ਖੂਹ ਦਾ ਜਲ ਜਿਹੜਾ ਹੈ ਉਹ ਖਾਰਾ ਹੈ
ਕੰਕਰ ਬੀਜ ਪਰੇ ਜੋ ਸਮੋ
ਮਹਾਰਾਜ ਇਸ ਖੂਹ ਦੇ ਵਿਚ ਕੰਕਰ ਪੱਥਰ ਡਿੱਗੇ ਹੋਏ ਨੇ ਕਿਉਂਕਿ ਇਹ ਖੂਹ ਚੱਲਦਾ ਨਹੀਂ ਜੇ ਖੂਹ ਚੱਲਦਾ ਹੋਵੇ ਲੋਕ ਇਥੋਂ ਪਾਣੀ ਪਾਣੀ ਭਰਦੇ ਹੋਣ ਤੇ ਖੂਹ ਦੀ ਸਾਫ ਸਫਾਈ ਵੀ ਰਹਿੰਦੀ ਹੈ ਪਰ ਮਹਾਰਾਜ ਇਹ ਖੂਹ ਦਾ ਪਾਣੀ ਖਾਰਾ ਹੋਣ ਕਰਕੇ ਨਾ ਚੱਲਣ ਕਰਕੇ ਇਹਦੇ ਵਿਚ ਕੰਕਰ ਪੱਥਰ ਪੱਤੇ ਆਦਿਕ ਡਿੱਗੇ ਹੋਏ ਨੇ
ਗ੍ਰਾਮ ਨਾਲੇ ਵੈ ਜਲ ਇਸ
ਖੂਹ ਇਹ ਪਿੰਡ ਹੈ ਮੂਲੋਵਾਲ ਮੂਲੋਵਾਲ ਪਿੰਡ ਦੇ ਲੋਕ ਇਸ ਖੂਹ ਦਾ ਪਾਣੀ ਨਹੀਂ ਵਰਤਦੇ ਕਿਉਂਕਿ ਪਾਣੀ ਵਰਤਣ ਯੋਗ ਨੇ ਖੂਹ ਤਾਂ ਲਾਇਆ ਪਰ ਪਾਣੀ ਖਾਰਾ ਹੈ ਇਸ ਕਰਕੇ ਮਹਾਰਾਜ ਪਿੰਡ ਦੇ ਜਿਹੜੇ ਲੋਕ ਨੇ ਇਸ ਖੂਹ ਦਾ ਪਾਣੀ ਨਹੀਂ ਵਰਤਦੇ
ਹੁਕਮ ਆਪ ਕੋ ਜੇ ਅਬ ਹੋਏ ਬਾਹਰ ਕੋਪ ਦੂਰ ਹੈ ਸੋਏ
ਮਹਾਰਾਜ ਤੁਹਾਡਾ ਹੁਕਮ ਹੋਵੇ ਤੁਹਾਡੀ ਆਗਿਆ ਹੋਵੇ ਤੇ ਇਥੋਂ ਕੁਝ ਦੂਰੀ ਤੇ ਨਗਰ ਤੋਂ ਬਾਹਰਲੇ ਪਾਸੇ ਪਾਰਲੇ ਪਾਸੇ ਜਾ ਕੇ ਇੱਕ ਖੂਹ ਹੈ ਉਹਦਾ ਪਾਣੀ ਮਿੱਠਾ ਹੈ ਵਰਤਣ ਯੋਗ ਹੈ ਮਹਾਰਾਜ ਇਥੋਂ ਕੁਝ ਦੂਰੀ ਤੇ ਜਾ ਕੇ ਇੱਕ ਖੂਹ ਹੈ ਨਗਰ ਦੇ ਪਾਰਲੇ ਪਾਸੇ
ਖਬਰੋ ਗ੍ਰਾਮ ਤਾਂ ਤੇ ਆਨਾ
ਜਿਹੜਾ ਸਾਡਾ ਪਿੰਡ ਹੈ ਸਾਰਾ ਉਹ ਪਾਣੀ ਉਥੋਂ ਲੈ ਕੇ ਆਉਂਦੇ ਨੇ ਉਸ ਖੂਹ ਦਾ ਇਹ ਖੂਹ ਦਾ ਪਾਣੀ ਨਹੀਂ ਵਰਤਦੇ ਪਰ ਜਿਹੜਾ ਉਹ ਪਾਰਲੇ ਪਾਸੇ ਖੂਹ ਹੈ ਨਗਰ ਦੇ ਉਥੋਂ ਸਾਰਾ ਪਿੰਡ ਪਾਣੀ ਲੈ ਕੇ ਆਉਂਦਾ ਸਾਰੇ ਪਿੰਡ ਦੇ ਲੋਕ ਉਥੋਂ ਪਾਣੀ ਵਰਤਦੇ ਨੇ
ਜੀਵਤ ਪਾਣੀ ਦਿਨ ਗੁਜ਼ਰਾਨਾ
ਉਥੋਂ ਪਾਣੀ ਲਿਆ ਕੇ ਪਾਣੀ ਪੀਂਦੇ ਨੇ ਨਾਲੇ ਆਪਣੇ ਦਿਨ ਗੁਜ਼ਾਰਦੇ ਹਨ
ਕਥਨ ਲਿਆਏ ਬੇ ਸਭ ਕੋ
ਮਾਰਾ ਕੇ ਮਹਾਰਾਜ ਜੀ ਸਾਰਿਆਂ ਨੂੰ ਖਿਆਈ ਵੀ ਬੜੀ ਹੈ ਕਿਉਂਕਿ ਉਹ ਖੂਹ ਦੂਰ ਹੈ ਤੇ ਦੂਰੋਂ ਜਾ ਕੇ ਪਾਣੀ ਭਰ ਕੇ ਲਿਆਉਣਾ ਪੈਂਦਾ ਜਿਹੜਾ ਨੇੜੇ ਖੂਹ ਹੈ ਇਹਦੇ ਵਿਚ ਉਦਾ ਪਾਣੀ ਖਾਰਾ ਤੇ ਪਿੰਡ ਦੇ ਲੋਕ ਤਾਂ ਬੇਚਾਰੇ ਬੜੇ ਦੁਖੀ ਨੇ ਦੂਰੋਂ ਜਾ ਕੇ ਪਾਣੀ ਭਰ ਕੇ ਲਿਆਉਂਦੇ ਨੇ ਖੂਹ ਵੀ ਦੂਰ ਹੈ ਉਥੋਂ ਜਾ ਕੇ ਬੜੀ ਕਠਿਨਾਈ ਨਾਲ ਪਾਣੀ ਭਰ ਕੇ ਲਿਆਉਂਦੇ ਹਨ
ਲਿਆਏ ਨੀਕੇ ਜਿਸ ਲਏ
ਪਰ ਫਿਰ ਵੀ ਮਜਬੂਰੀ ਹੈ ਲੋਕ ਉਥੋਂ ਹੀ ਪਾਣੀ ਲਿਆਉਂਦੇ ਕਿਉਂਕਿ ਉਹ ਪਾਣੀ ਪੀਣ ਵਰਗਾ ਪੀਣ ਯੋਗ ਹੈ ਇਹਦਾ ਪਾਣੀ ਪੀਣ ਯੋਗ ਨਾ ਹੋਣ ਕਰਕੇ ਇਹਦਾ ਪਾਣੀ ਨਹੀਂ ਵਰਤਦੇ ਲੋਕ ਉਹ ਭਾਵੇਂ ਦੂਰ ਹੈ ਖੂਹ ਪਰ ਫਿਰ ਵੀ ਲੋਕ ਉਥੋਂ ਜਾ ਕੇ ਪਾਣੀ ਭਰ ਕੇ ਲਿਆਉਂਦੇ ਨੇ ਕਿਉਂਕਿ ਉਥੋਂ ਦਾ ਪਾਣੀ ਵਧੀਆ ਔਰ ਪੀਣ ਦੇ ਲਾਇਕ ਹੈ
ਨੀਰ ਕਛਨ ਤਾ ਲਿਆਵਨ ਕੇਰੇ
ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦਾ ਹਿਰਦਾ ਬੜਾ ਦਿਆਲੂ ਹੈ ਜਦੋਂ ਮਹਾਰਾਜ ਜੀ ਨੇ ਭਾਈ ਗੋਂਦੇ ਦੀ ਬੇਨਤੀ ਸੁਣੀ ਕਿ ਪਿੰਡ ਵਾਲੇ ਵਿਚਾਰੇ ਬੜੇ ਔਖੇ ਹੁੰਦੇ ਨੇ, ਦੂਰੋਂ ਪਾਣੀ ਭਰ ਕੇ ਲਿਆਉਂਦੇ ਨੇ, ਇਹਨਾਂ ਨੂੰ ਪਾਣੀ ਲਿਆਉਣ ਵਿਚ ਬੜੀ ਕਠਿਨਾਈ ਹੈ, ਔਖਿਆਈ ਦੇ ਨਾਲ ਦੂਰੋਂ ਪਾਣੀ ਭਰ ਕੇ ਲਿਆਉਂਦੇ ਨੇ,
ਸ੍ਰੀ ਸਤਿਗੁਰ ਸੁਣ ਕੇ ਤਿਸ
ਮੇਰੇ ਮਹਾਰਾਜ ਜੀ ਦੇ ਮਨ ਚ ਦਇਆ ਆ ਗਈ। ਸੁਣ ਕੇ ਉਸ ਵੇਲੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ
ਤਿੰਨ ਪਰ ਕਰਨ ਹੇਰ ਉਪਕਾਰਾ ਕਯੋ ਬਾਕ ਇਹ ਹੋਏ ਨਾ ਖਾਰਾ।
ਪਿੰਡ ਵਾਲਿਆਂ ਤੇ ਉਪਕਾਰ ਕਰਨ ਵਾਸਤੇ ਵੀ ਇਹਨਾਂ ਦੀ ਕਠਿਨਾਈ ਦੂਰ ਹੋ ਜਾਏ, ਇਹਨਾਂ ਦਾ ਔਖਾ ਹੋਣਾ ਪੈਂਦਾ, ਦੂਰੋਂ ਪਾਣੀ ਭਰ ਕੇ ਲਿਆਉਂਦੇ ਨੇ, ਕਠਿਨ ਹੁੰਦਾ, ਪਰ ਇਹਨਾਂ ਤੇ ਪਰ ਉਪਕਾਰ ਕਰਨ ਵਾਸਤੇ ਪਿੰਡ ਵਾਸੀਆਂ ਤੇ ਮਹਾਰਾਜ ਜੀ ਨੇ ਬਚਨ ਕੀਤਾ, ਕਹਿੰਦੇ ਭਾਈ ਗੋਂਦਾ ਜੀ ਹੁਣ ਨਹੀਂ ਇਹ ਖੂਹ ਦਾ ਪਾਣੀ ਖਾਰਾ ਹੁੰਦਾ, ਬਚਨ ਕਰ ਦਿੱਤਾ, ਹੁਣ ਇਹ ਖੂਹ ਦਾ ਪਾਣੀ ਨਹੀਂ ਖਾਰਾ ਹੋਏਗਾ, ਇਹ ਖੂਹ ਦਾ ਪਾਣੀ ਮਿੱਠਾ ਹੋ ਜਾਏਗਾ, ਵਰਤਣ ਲਾਇਕ ਹੋਵੇਗਾ।
ਪਿਛਤੇ ਕੰਟਕ ਸਕਲ
ਕਢਾਓ, ਕਰੋ ਇਸ ਖੂਹ ਦੀ ਸਫਾਈ ਕਰਾਓ, ਇਸ ਖੂਹ ਵਿਚ ਜਿਹੜਾ ਕੱਖ ਕੰਡਾ ਡਿੱਗਾ ਹੋਇਆ, ਕੰਕਰ ਪੱਥਰ ਡਿੱਗੇ ਹੋਏ ਨੇ, ਉਹ ਸਾਰੇ ਇਸ ਖੂਹ ਦੇ ਵਿਚੋਂ ਬਾਹਰ ਕਢਵਾ ਦਿਓ,
ਪਰਤੇ ਸੁੰਦਰ ਕਰਵਾਓ,
ਉੱਤੋਂ ਵੀ ਚੰਗੀ ਤਰ੍ਹਾਂ ਸਾਫ਼ ਸੁਥਰਾ ਬਣਾ ਦਿਓ ਪਾਣੀ ਭਰਨ ਦਾ, ਕਿਉਂਕਿ ਉਜੜਿਆ ਹੋਇਆ ਖੂਹ ਸੀ। ਇਸ ਕਰਕੇ ਮਹਾਰਾਜ ਜੀ ਨੇ ਬਚਨ ਕੀਤਾ ਵੀ ਵਿਚੋਂ ਵੀ ਸਫਾਈ ਕਰਾਓ, ਬਾਹਰੋਂ ਵੀ ਇਹਨੂੰ ਚੰਗੀ ਤਰ੍ਹਾਂ ਸਾਫ ਸੁਥਰਾ ਕਰ ਦਿਓ, ਸਾਫ ਸੁਥਰਾ ਬਣਾ ਦਿਓ।
ਓਏ ਮਦਰ ਜਲ ਸੀਤਲ ਅਵੈ,
ਹੁਣੇ ਇਹਦਾ ਪਾਣੀ ਮਿੱਠਾ ਹੋ ਜਾਏਗਾ। ਸਾਡਾ ਬਚਨ ਹੈ ਇਸ ਖੂਹ ਦਾ ਪਾਣੀ ਹੁਣੇ ਹੀ ਮਦਰ ਹੋ ਜਾਏਗਾ, ਮਦਰ ਕਹਿੰਦੇ ਨੇ ਮਿੱਠੇ ਨੂੰ, ਹੁਣੇ ਇਸ ਪਾਣੀ ਨਾਲੇ ਮਿੱਠਾ ਵੀ ਹੋਵੇਗਾ, ਨਾਲੇ ਪੀਣ ਚ ਸ਼ੀਤਲ ਤੇ ਠੰਡਾ ਵੀ ਹੋਵੇਗਾ।
ਪੀਵੋ ਗ੍ਰਾਮ ਵਿਖੇ ਨਰ ਸਭੈ,
ਜਿੰਨੇ ਮੂਲੋਵਾਲ ਨਗਰ ਦੇ ਲੋਕ ਨੇ ਸਾਰੇ ਇਥੋਂ ਪਾਣੀ ਭਰਿਆ ਕਰਨ, ਹੁਣ ਇਹਨਾਂ ਨੂੰ ਦੂਰ ਜਾਣ ਦੀ ਲੋੜ ਨੀ ਕਿ ਇੰਨੇ ਔਖੇ ਹੋ ਕੇ ਦੂਰੋਂ ਜਾ ਕੇ ਪਾਣੀ ਭਰ ਕੇ ਲਿਆਉਂਦੇ ਨੇ, ਦੂਰ ਜਾਣ ਦੀ ਲੋੜ ਨਹੀਂ, ਅੱਜ ਤੋਂ ਬਾਅਦ ਇਸੇ ਖੂਹ ਦਾ ਪਾਣੀ ਮਿੱਠਾ ਹੋ ਜਾਏਗਾ, ਇਹਦੇ ਵਿਚੋਂ ਕੰਕਰ ਪੱਥਰ ਕੱਢ ਕੇ ਸਫਾਈ ਕਰਕੇ ਇਹਦੇ ਵਿਚੋਂ ਪਾਣੀ ਭਰਨਾ ਸ਼ੁਰੂ ਕਰ ਦੇਣ ਸਾਰੇ ਨਗਰ ਨਿਵਾਸੀ।
ਪ੍ਰਥਮ ਹਮਾਰੇ ਕਾਰਨ ਲਿਆਵੋ, ਵਾਹਿਗੁਰੂ ਕੈ ਕਰ ਮੁਖ ਪਿਆਵੋ।
ਇੱਦਾਂ ਕਰੋ ਵੀ ਪਹਿਲਾਂ ਖੂਹ ਦੀ ਸਫਾਈ ਕਰਕੇ ਸਭ ਤੋਂ ਪਹਿਲਾਂ ਜਿਹੜਾ ਪਾਣੀ ਹੈ ਇਸ ਖੂਹ ਦਾ ਕੱਢ ਕੇ ਸਾਡੇ ਲਈ ਲੈ ਕੇ ਆਓ, ਤੇ ਸਾਨੂੰ ਵਾਹਿਗੁਰੂ ਕਹਿ ਕੇ ਪਾਣੀ ਪਿਲਾਓ, ਤੇ ਬਾਅਦ ਵਿਚ ਬਾਕੀ ਪਿੰਡ ਵਾਸੀ ਇਹਦੇ ਵਿਚੋਂ ਪਾਣੀ ਭਰਨ, ਪਾਣੀ ਮਿੱਠਾ ਨਿਕਲੇਗਾ।
ਸੁਣ ਬਿਸਮਿਓ ਗੋਂਦਾ ਉਲਸਾਇਓ,
ਜਦੋਂ ਭਾਈ ਗੋਂਦੇ ਨੇ ਸਤਿਗੁਰਾਂ ਦੇ ਬਚਨ ਸੁਣੇ, ਸੁਣ ਕੇ ਹੈਰਾਨ ਵੀ ਹੋਏ ਵੀ ਜਿਹੜਾ ਖੂਹ ਇੰਨੇ ਚਿਰ ਦਾ ਖਾਰਾ ਹੈ ਉਹ ਮਹਾਰਾਜ ਜੀ ਕਹਿੰਦੇ ਮਿੱਠਾ ਹੋ ਜਾਏਗਾ, ਬਚਨ ਕੀਤਾ ਮਹਾਰਾਜ ਸੱਚੇ ਪਾਤਸ਼ਾਹ ਨੇ। ਇਸ ਕਰਕੇ ਭਾਈ ਗੋਂਦਾ ਜੀ ਹੈਰਾਨ ਵੀ ਹੋਏ ਪਰ ਖੁਸ਼ੀ ਵੀ ਹੋਈ ਕਿ ਗੁਰੂ ਸਾਹਿਬ ਦੀ ਕਿਰਪਾ ਸਾਡੇ ਨਗਰ ਤੇ ਹੋ ਗਈ ਹੈ, ਸਾਡੇ ਨਗਰ ਨਿਵਾਸੀਆਂ ਨੂੰ ਹੁਣ ਪਾਣੀ ਦੀ ਕਮੀ ਨਹੀਂ ਰਹੇਗੀ।
ਮਾਨਿਓ ਬਚਨ ਨੀਰ ਸੁਣ ਲਿਆਇਓ,
ਸਤਿਗੁਰਾਂ ਦਾ ਬਚਨ ਮੰਨ ਕੇ ਭਾਈ ਗੋਂਦਾ ਜੀ ਖੂਹ ਵਿਚ ਗਏ ਤੇ ਖੂਹ ਦੇ ਵਿਚੋਂ ਸਾਫ ਜਲ ਕਰਕੇ ਜਲ ਕੱਢ ਕੇ ਲਿਆਂਦਾ, ਉਹਨੂੰ ਪੁਣ ਕੇ ਸਾਫ ਕਰਕੇ ਉਹ ਜਲ ਸਤਿਗੁਰਾਂ ਕੋਲ ਲੈ ਕੇ ਆਏ।
ਸਤਿਗੁਰ ਜਬ ਪੀਵਨ ਕਰਿਓ,
ਮਹਾਰਾਜ ਜੀ ਨੇ ਉਸ ਖੂਹ ਦਾ ਜਲ ਛਕਿਆ, ਕਟੋਰੇ ਚ ਪਾਇਆ ਹੋਇਆ, ਗਰੀਬ ਨਵਾਜ ਪਾਤਸ਼ਾਹ ਨੇ ਉਹ ਜਲ ਆਪ ਪਹਿਲਾਂ ਛਕਿਆ ਹੈ।
ਸ਼ੀਤਲ ਮਧੁਰ ਸਵਾਦ ਕੋ ਭਰਿਓ,
ਪਾਤਸ਼ਾਹ ਜੀ ਉਹ ਪਾਣੀ ਬੜਾ ਸ਼ੀਤਲ ਠੰਡਾ ਤੇ ਨਾਲੇ ਮਿੱਠਾ ਜਲ, ਬਹੁਤ ਜ਼ਿਆਦਾ ਮਿਠਾਸ ਭਰਿਆ ਜਲ ਜਦੋਂ ਮਹਾਰਾਜ ਜੀ ਨੇ ਛਕਿਆ, ਕਹਿੰਦੇ ਭਾਈ ਨਾਲੇ ਮਿੱਠਾ ਵੀ ਹੈ ਨਾਲੇ ਸ਼ੀਤਲ ਵੀ ਹੈ ਠੰਡਾ ਵੀ ਹੈ।
ਤ੍ਰਿਪਤ ਹੋਏ ਕਰ ਬਾਕ ਬਖਾਨਾ, ਇਹ ਤੋ ਸੁੰਦਰ ਮਦਰ ਮਹਾਨਾ।
ਮਹਾਰਾਜ ਜੀ ਤ੍ਰਿਪਤ ਹੋ ਗਏ ਜਲ ਛਕ ਕੇ, ਜਲ ਛਕਿਆ ਖੂਹ ਉਸੇ ਦਾ ਹੀ, ਤੇ ਜਲ ਛਕ ਕੇ ਤ੍ਰਿਪਤ ਹੋ ਕੇ ਮਹਾਰਾਜ ਜੀ ਕਹਿੰਦੇ ਤਾਂ ਬੜਾ ਮਿੱਠਾ ਜਲ ਹੈ ਭਾਈ ਗੋਂਦਾ ਜੀ, ਤੁਸੀਂ ਕਹਿੰਦੇ ਸੀ ਖਾਰਾ, ਹੁਣ ਇਹ ਤਾਂ ਮਿੱਠਾ ਹੈ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਠਾਸ ਨਾਲ ਭਰੇ ਹੋਏ ਨੇ, ਮੇਰੇ ਸਾਹਿਬ ਦਾ ਹਿਰਦਾ ਮਿਠਾਸ ਨਾਲ ਭਰਿਆ ਹੋਇਆ, ਆਪ ਵੀ ਮਿਠਾਸ ਨਾਲ ਭਰੇ ਹੋਏ ਨੇ, ਰਸਨਾ ਤੋਂ ਵੀ ਮਿੱਠਾ ਬੋਲਦੇ ਨੇ ਤੇ ਕੌੜੀ ਤੇ ਕੜਵੀ ਚੀਜ਼ ਨੂੰ ਵੀ ਕਹਿ ਦੇਣੇ ਮਿੱਠੀ ਹੈ ਤੇ ਉਹ ਮਿੱਠੀ ਹੋ ਜਾਂਦੀ ਹੈ। ਦੁਨੀਆਂ ਦੇ ਇਤਿਹਾਸ ਵਿਚ ਕਦੇ ਨੀ ਸੁਣਿਆ ਕਿ ਕੌੜੇ ਰੀਠੇ ਉਹ ਵੀ ਕਦੇ ਮਿੱਠੇ ਹੋ ਸਕਦੇ ਨੇ। ਰੀਠਾ ਮੂੰਹ ਚ ਪਾ ਲਓ ਨਾ, ਕੁੜੱਕਣ ਨਾਲ ਮੂੰਹ ਭਰ ਜਾਂਦਾ ਹੈ, ਪਰ ਮੇਰੇ ਸਾਹਿਬ ਦੇ ਬਚਨ ਹੋਏ ਗੁਰੂ ਨਾਨਕ ਪਾਤਸ਼ਾਹ ਦੇ, ਤੇ ਉਹ ਕੌੜੇ ਰੀਠੇ ਵੀ ਖਾਣ ਯੋਗ ਮਿੱਠੇ ਹੋ ਗਏ। ਤੇ ਇਹ ਖਾਰਾ ਪਾਣੀ ਸੀ, ਤੇ ਖਾਰਾ ਪਾਣੀ ਮਹਾਰਾਜ ਜੀ ਨੇ ਹੈ ਮਿੱਠਾ ਹੋ ਗਿਆ, ਛੱਕ ਕੇ ਤ੍ਰਿਪਤ ਹੋ ਕੇ ਮਹਾਰਾਜ ਜੀ ਕਹਿੰਦੇ ਤਾਂ ਬੜਾ ਮਿੱਠਾ ਹੈ, ਬੜਾ ਮਧੁਰ ਹੈ।
ਅਬ ਤੋਂ ਕੋਪ ਗੁਰੂ ਕਾ ਹੋਏ,
ਮਹਾਰਾਜ ਜੀ ਕਹਿੰਦੇ ਅੱਜ ਤੋਂ ਬਾਅਦ ਇਹ ਖੂਹ ਗੁਰੂ ਦਾ ਖੂਹ ਹੈ। ਇਸ ਖੂਹ ਦਾ ਨਾਂ ਹੈ ਗੁਰੂ ਕਾ ਕੂਪ, ਗੁਰੂ ਦਾ ਖੂਹ ਅੱਜ ਤੋਂ ਬਾਅਦ ਇਹ ਤਾਂ ਗੁਰੂ ਦਾ ਖੂਹ ਹੋ ਗਿਆ।
ਆਪਣੇ ਜਿਹਿਆਂ ਲਿਆ ਉਸ ਕੋਈ,
ਮਹਾਰਾਜ ਜੀ ਕਹਿੰਦੇ ਹੋਰ ਜੇ ਕੋਈ ਇੱਥੇ ਖੂਹ ਲਿਆਵੇਗਾ, ਖੂਹ ਲਾਵੇਗਾ,
ਨੌ ਲੱਗ ਲਗੇ ਹੋਏ ਦਸ ਸਾਰੇ, ਇੱਕ ਦਸਮੋ ਜੋ ਬੋਰੇ ਉਸਾਰੇ।
ਮਹਾਰਾਜ ਜੀ ਕਹਿੰਦੇ ਵੀ ਜੇ ਕੋਈ ਹੋਰ ਵੀ ਇੱਥੇ ਖੂਹ ਲਾਵੇਗਾ ਨਾ, ਨੌ ਤੱਕ ਹੋਰ ਖੂਹ ਲੱਗਣਗੇ, ਦਸਵਾਂ ਇਹ ਹੋਵੇਗਾ, ਨੌ ਖੂਹ ਹੋਰ ਲੱਗ ਜਾਣਗੇ।
ਤੋ ਨੈ ਲਗੇ ਹੁਕਮ ਹੈ ਐਸੇ,
ਮਹਾਰਾਜ ਜੀ ਨੇ ਵਚਨ ਕੀਤਾ ਵੀ ਇਹਦੇ ਸਮੇਤ 10 ਖੂਹ ਤਾਂ ਲੱਗ ਸਕਣਗੇ ਇਸ ਪਿੰਡ ਦੇ ਵਿੱਚ, ਇਲਾਕੇ ਵਿੱਚ, ਪਰ ਇਸ ਪਿੰਡ ਦੇ ਵਿੱਚ ਜੇ ਕੋਈ 11ਵਾਂ ਖੂਹ ਲਾਵੇਗਾ ਉਹ ਨਹੀਂ ਲੱਗੇਗਾ, ਉਹ ਟੁੱਟ ਜਾਏਗਾ ਉਸੇ ਵੇਲੇ, ਉਹਦੀ ਮਣੀ ਡਿੱਗ ਜਾਏਗੀ, ਉਹ 11ਵਾਂ ਖੂਹ ਇਸ ਨਗਰ ਦੇ ਵਿੱਚ ਨਹੀਂ ਲੱਗ ਸਕੇਗਾ, 10ਵਾਂ ਇਹ, 9 ਖੂਹ ਹੋਰ ਲੱਗ ਜਾਇਆ ਕਰਨਗੇ। ਤੇ ਕਹਿੰਦੇ ਇਹਦੇ ਤੋਂ ਇਲਾਵਾ ਜੇ ਕੋਈ 11ਵਾਂ ਖੂਹ ਲਾਣ ਦਾ ਯਤਨ ਕਰੇਗਾ ਤੇ ਉਹ ਖੂਹ ਟੁੱਟ ਜਾਏਗਾ, ਇਹ ਸਾਡਾ ਹੁਕਮ ਹੈ।
ਭਗਨ ਬਦੀਰਨ ਹੋਏ ਸੋ ਕਹਤੇ,
ਜੇ ਕੋਈ 11ਵਾਂ ਖੂਹ ਲਾਵੇਗਾ ਉਹ ਟੁੱਟ ਜਾਵੇਗਾ, ਭੱਜ ਜਾਵੇਗਾ, ਜਾਂ ਉਹਦਾ ਨਾਸ ਹੋ ਜਾਵੇਗਾ, ਜਾਂ ਉਹਦੇ ਚੋਂ ਪਾਣੀ ਨਹੀਂ ਨਿਕਲੇਗਾ, ਜੇ ਨਿਕਲੇਗਾ ਤੇ ਪੀਣ ਯੋਗ ਹੀ ਨਹੀਂ ਹੋਵੇਗਾ ਉਹ ਪਾਣੀ ਜੇ ਕੋਈ 11ਵਾਂ ਖੂਹ ਲਾਵੇਗਾ। ਏਦਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਚਨ ਕੀਤਾ।
ਇਹ ਜੋ ਬਾਕ ਗੁਰੂ ਕੋ ਬਯੋ, ਅਬ ਲਗ ਇਕਾਦ ਬਿਸ਼ੋ ਮੈ ਥੀਓ।
ਭਾਈ ਸੰਤੋਖ ਸਿੰਘ ਜੀ ਆਪਣੀਆਂ ਅੱਖਾਂ ਨਾਲ ਵੇਖਿਆ ਇਤਿਹਾਸ ਲਿਖਦੇ ਨੇ, ਉਹ ਮੂਲੋਵਾਲ ਜਾ ਕੇ ਉਹਨਾਂ ਨੇ ਸਾਰਾ ਇਤਿਹਾਸ ਪੜਚੋਲਿਆ। ਕਹਿੰਦੇ ਹਾਲੇ ਵੀ ਜਦੋਂ ਭਾਈ ਸਾਹਿਬ ਨੇ ਕਥਾ ਲਿਖੀ ਹੈ 1900 ਬਿਕਰਮੀ ਵਿਚ, ਕਹਿੰਦੇ ਹਾਲੇ ਵੀ ਉਸ ਪਿੰਡ ਵਿਚ 10 ਖੂਹ ਨੇ, 11ਵਾਂ ਖੂਹ ਨੀ ਕਦੇ ਲੱਗਾ। ਜੇ ਕਿਸੇ ਨੇ 11ਵਾਂ ਖੂਹ ਲਾਣ ਦਾ ਯਤਨ ਕੀਤਾ ਤੇ ਉਹ ਖੂਹ ਟੁੱਟ ਗਿਆ, ਜਾਂ ਉਹਦਾ ਪਾਣੀ ਨੀ ਨਿਕਲਿਆ, ਜਾਂ ਉਹ ਖਾਰਾ ਹੋ ਗਿਆ ਪਾਣੀ। ਕਹਿੰਦੇ ਹਾਲੇ ਵੀ ਉਸ ਪਿੰਡ ਦੇ ਵਿਚ 10 ਹੁਣ ਤਾਂ ਹੋਰ ਕਈ ਪ੍ਰਕਾਰ ਦੇ ਪਾਣੀ ਦੇ ਸਾਧਨ ਹੋ ਗਏ। ਜਦੋਂ ਭਾਈ ਸਾਹਿਬ ਨੇ ਕਥਾ ਲਿਖੀ ਹੈ ਜਾਂ ਜਦੋਂ ਸਤਿਗੁਰੂ ਜੀ ਗਏ ਨੇ ਉਦੋਂ ਖੂਹਾਂ ਦੇ ਨਾਲ ਹੀ ਪਾਣੀ ਲੋਕ ਕੱਢਿਆ ਕਰਦੇ ਸਨ, ਟਿਊਬਵੈਲ ਆਦਿਕ ਨਹੀਂ ਸਨ ਹੋਇਆ ਕਰਦੇ। ਤੋ ਮਹਾਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਹਾਲੇ ਵੀ ਉਥੇ 10 ਹੀ ਖੂਹ ਨੇ, ਕੋਈ 11ਵਾਂ ਖੂਹ ਨੀ ਉਥੇ ਲੱਗਾ। ਉਸ ਸਾਰੇ ਪਿੰਡ ਮੂਲੋਵਾਲ ਦੇ ਵਿਚ 10 ਹੀ ਖੂਹ ਲੱਗੇ ਰਹਿੰਦੇ ਨੇ, 11ਵਾਂ ਖੂਹ ਨੀ ਲੱਗ ਸਕਿਆ।
ਕਲਲ ਪਯੋ ਸੀਤਲ ਅਬੇਰਾ,
ਕਹਿੰਦੇ ਜਿੱਥੇ ਜਿੱਥੇ ਵੀ ਖਾਰਾ ਪਾਣੀ ਸੀ ਜਿਹੜੇ ਉਹ 10 ਖੂਹ ਲੱਗੇ, ਉਹਨਾਂ ਦਾ ਪਾਣੀ ਸਾਰਿਆਂ ਦਾ ਮਿੱਠਾ, ਬੜਾ ਸੋਹਣਾ ਸਲਲ ਪਾਣੀ, ਮਿੱਠਾ ਅਬਰਾਮ, ਸੁੰਦਰ ਜਲ ਉਹਨਾਂ 10 ਖੂਹਾਂ ਵਿਚੋਂ ਨਿਕਲਦਾ ਹੈ।
ਜਲ ਕੋ ਪ੍ਰਥਮ ਗੁਰੂ ਜਬ ਪੀਓ,
ਇਦਾਂ ਸਤਿਗੁਰਾਂ ਨੇ ਜਦੋਂ ਸਭ ਤੋਂ ਪਹਿਲਾਂ ਇਹ ਖਾਰੇ ਖੂਹ ਦਾ ਪਾਣੀ ਜਿਹੜਾ ਮਿੱਠਾ ਹੋ ਚੁੱਕਾ ਗੁਰੂ ਬਚਨਾਂ ਨਾਲ, ਉਹਦਾ ਜਲ ਜਦੋਂ ਸਤਿਗੁਰੂ 9ਵੇਂ ਪਾਤਸ਼ਾਹ ਨੇ ਪਹਿਲਾਂ ਛਕਿਆ,
ਹੁਣ ਮਾਈਏ ਅਰ ਗੋਂਦੇ ਪੀਓ,
ਬਾਅਦ ਵਿਚ ਭਾਈ ਮਾਈਏ ਜੀ ਔਰ ਭਾਈ ਗੋਂਦਾ ਜੀ ਦੋਵਾਂ ਨੇ ਪੀਤਾ। ਭਾਈ ਮਾਈਆ ਤੇ ਭਾਈ ਗੋਂਦਾ ਜੀ ਉਸੇ ਇਲਾਕੇ ਦੇ ਸੀ, ਉਹਨਾਂ ਨੇ ਬਾਅਦ ਵਿਚ ਉਹਦਾ ਖੂਹ ਦਾ ਜਲ ਛਕਿਆ।
ਪਾਏ ਸਵਾਦ ਜਲ ਕੋ ਬਿਸਮਾਏ,
ਬੜੇ ਹੈਰਾਨ ਹੋਏ ਜਦੋਂ ਜਲ ਛਕਿਆ ਤੇ ਜਲ ਮਿੱਠਾ ਸੀ, ਬੜਾ ਸਵਾਦੀ ਜਲ, ਬਹੁਤ ਹੀ ਜ਼ਿਆਦਾ ਮਿਠਾਸ ਭਰਿਆ ਜਲ, ਸ਼ੀਤਲ ਜਲ ਸੀ, ਗੁਰੂ ਬਚਨਾਂ ਨਾਲ ਇਹੋ ਜਿਹਾ ਜਲ ਸ਼ੀਤਲ ਤੇ ਮਿੱਠਾ ਹੋ ਗਿਆ। ਤੋ ਕਹਿੰਦੇ ਨਾ ਭਾਈ ਮਾਈਆ ਜੀ ਔਰ ਭਾਈ ਗੋਂਦਾ ਜੀ ਨੇ ਜਲ ਛਕਿਆ ਤੇ ਬੜੇ ਖੁਸ਼ ਹੋਏ।
ਗੁਰਪਗ ਪੰਕਜ ਸ਼ਰਦ ਵਧਾਏ,
ਗੁਰੂ ਸਾਹਿਬ ਦੀ ਇਹ ਜਾਹਰ ਕਲਾ ਵੇਖ ਕੇ ਇਹਨਾਂ ਦੇ ਮਨ ਚ ਗੁਰੂ ਸਾਹਿਬ ਦੇ ਚਰਨਾਂ ਪ੍ਰਤੀ ਹੋਰ ਸ਼ਰਧਾ ਵਧ ਗਈ, ਹੋਰ ਭਾਵਨਾ ਵਧ ਗਈ, ਹੋਰ ਪ੍ਰੇਮ ਵਧ ਗਿਆ।
ਗ੍ਰਾਮ ਵਿਖੇ ਭਾਈ ਜਤ ਕਥਾ ਅਨੋਪ, ਖੀਰ ਗੁਰ ਮੀਠਾ
ਖਾਲਸਾ ਜੀ। ਮੂਲੋਵਾਲ ਨਗਰ ਦੇ ਵਿਚ ਸਾਰੇ ਪਿੰਡ ਦੇ ਵਿਚ ਇਹ ਗੱਲ ਪਸਰ ਗਈ, ਘਰ ਘਰ ਦੇ ਵਿਚ ਇਹ ਗੱਲ ਪਸਰ ਗਈ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਖਾਰਾ ਖੂਹ ਮਿੱਠਾ ਕਰ ਦਿੱਤਾ। ਇਹ ਗੱਲ ਪਹਿਲਾਂ ਤਾਂ ਕੱਲੇ ਭਾਈ ਮਾਹੀਏ ਤੇ ਭਾਈ ਗੋਂਦੇ ਨੂੰ ਪਤਾ ਲੱਗੀ ਜੋ ਉਥੋਂ ਦੇ ਵਸਿੰਦੇ ਸੀ। ਫਿਰ ਸਾਰੇ ਪਿੰਡ ਦੇ ਵਿਚ ਵੀ ਇਹ ਗੱਲ ਪਸਰ ਗਈ, ਘਰ ਘਰ ਨਗਰ ਨਗਰ ਵਿਚ ਇਹ ਗੱਲ ਪਸਰ ਗਈ ਕਿ ਸਤਿਗੁਰਾਂ ਨੇ ਖਾਰਾ ਖੂਹ ਜਿਹੜਾ ਸੀ ਪਾਣੀ ਦਾ ਉਹ ਮਿੱਠਾ ਕਰ
ਦਿੱਤਾ।
ਸਾਰਾ ਪਿੰਡ ਆ ਗਿਆ ਹੁਮ ਹੁਮਾ ਕੇ, ਸਾਰਿਆਂ ਨੇ ਬੜੀ ਭਾਵਨਾ ਨਾਲ ਬੜੇ ਅਦਬ ਨਾਲ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ।
ਅਨਕ ਭਾਂਤ ਕੇ ਗੁਣ ਉਚਰੇ,
ਅਨਕ ਭਾਂਤ ਦੇ ਸਤਿਗੁਰਾਂ ਦੇ ਗੁਣ ਉਚਾਰਨ ਕਰਦੇ, ਮਹਾਰਾਜ ਜੀ ਦੇ ਗੁਣਾਂ ਨੂੰ ਗਾਇਨ ਕਰਦੇ, ਸਾਹਿਬ ਦੇ ਗੁਣਾਂ ਦਾ ਅਨੁਵਾਦ ਕਰਦੇ ਹਨ।
ਇੱਕ ਦੋ ਦਿਨ ਗੁਰੂਆ ਗੁਜ਼ਾਰੇ,
ਇੱਕ ਦੋ ਦਿਨ ਸਤਿਗੁਰਾਂ ਨੇ ਉੱਥੇ ਗੁਜ਼ਾਰੇ, ਇੱਕ ਦੋ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਬੂਲੋਵਾਲ ਨਗਰ ਦੇ ਵਿਚ ਉਥੇ ਹੀ ਰਹੇ, ਉਥੇ ਹੀ ਮਹਾਰਾਜ ਜੀ ਨੇ ਨਿਵਾਸ ਰੱਖਿਆ।
ਉਪਦੇਸ਼ਤ ਸਤਨਾਮ ਸੁਖਾਰੇ,
ਜਿਹੜਾ ਵੀ ਕੋਈ ਮਾਈ ਭਾਈ ਆਉਂਦਾ ਸੀ ਮਹਾਰਾਜ ਜੀ ਉਹਨੂੰ ਸੱਚੇ ਨਾਮ ਦਾ ਉਪਦੇਸ਼ ਦਿੰਦੇ, ਭਾਈ ਨਾਮ ਜਪਿਆ ਕਰੋ, ਨਾਮ ਜਪਿਆ ਕਰੋ, ਨਾਨਕ ਕਹਿ ਘਰ ਕੇਵਲ ਨਾਮ, ਨਾਮ ਜਪਣ ਦਾ ਉਪਦੇਸ਼ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਹੋਏ ਸਿੱਖਾਂ ਸੇਵਕਾਂ ਨੂੰ ਦਿੰਦੇ ਨੇ।
ਸੇਵਾ ਗਾਉਂਦੇ ਨੀਕ ਨਾ ਕਰੇ, ਹਿਰਦੇ ਅਧਿਕ ਨਸ਼ਰ ਦਾ ਧਰੇ।
ਖਾਲਸਾ ਜੀ, ਹਾਲਾਂਕਿ ਸਤਿਗੁਰਾਂ ਦੀ ਕਲਾ ਤਾਂ ਪ੍ਰਤੱਖ ਵੇਖੀ ਭਾਈ ਗਾਉਂਦੇ ਨੇ, ਪਰ ਜਿੰਨੀ ਸ਼ਰਧਾ ਨਾਲ ਸੇਵਾ ਕਰਨੀ ਚਾਹੀਦੀ ਸੀ ਓਨੀ ਕੀਤੀ ਨੀ। ਭਾਈ ਗਾਉਂਦੇ ਨੇ, ਐ ਤਾਂ ਗੁਰੂ ਘਰ ਦਾ ਸੇਵਕ ਸੀ, ਪਰ ਜਿੰਨੀ ਭਾਵਨਾ ਨਾਲ ਜਿੰਨੀ ਸ਼ਰਧਾ ਨਾਲ ਸਤਿਗੁਰਾਂ ਦੀ ਸੇਵਾ ਕਰਨੀ ਚਾਹੀਦੀ ਸੀ ਓਨੀ ਸੇਵਾ ਭਾਈ ਗਾਉਂਦੇ ਨੇ ਮਹਾਰਾਜ ਜੀ ਦੀ ਨਹੀਂ ਕੀਤੀ, ਨਾ ਹੀ ਆਪਣੇ ਹਿਰਦੇ ਵਿਚ ਕੋਈ ਪੂਰਨ ਸ਼ਰਧਾ ਸਤਿਗੁਰਾਂ ਪ੍ਰਤੀ ਧਾਰਨ ਕੀਤੀ।
ਅਪਰ ਹੋਤੇ ਸੋ ਕਰਤੇ ਰਹੇ,
ਜਿਹੜੇ ਹੋਰ ਸੀ ਨਗਰ ਦੇ ਲੋਕ ਉਹ ਬੜੀ ਸੇਵਾ ਕਰਦੇ ਰਹੇ, ਉਹਨਾਂ ਨੇ ਬੜੀ ਸੇਵਾ ਕੀਤੀ, ਬੜੀ ਸ਼ਰਧਾ ਧਾਰਨ ਕੀਤੀ।
ਜਥਾ ਸ਼ਕਤ ਔਰ ਪ੍ਰੀਤੀ ਲਏ,
ਜਥਾ ਸ਼ਕਤ ਆਪਣੇ ਮਨ ਵਿਚ ਗੁਰੂ ਸਾਹਿਬ ਦੀ ਪ੍ਰੀਤ, ਗੁਰੂ ਸਾਹਿਬ ਦਾ ਪਿਆਰ ਧਾਰਨ ਕੀਤਾ।
ਸ੍ਰੀ ਗੁਰੂ ਤਿਨਕੋ ਪਾਗ ਬੰਧਾਏ,
ਮਹਾਰਾਜ ਜੀ ਨੇ ਜਿਹੜੇ ਹੋਰਾਂ ਨੇ ਸੇਵਾ ਕੀਤੀ, ਹੈ ਤਾਂ ਗੋਂਦਾ ਚੌਧਰੀ ਸੀ ਪਿੰਡ ਦਾ, ਪਰ ਉਹਨੇ ਓਨੀ ਸੇਵਾ ਨਹੀਂ ਕੀਤੀ ਜਿੰਨੀ ਕਰਨੀ ਚਾਹੀਦੀ ਸੀ। ਹੋਰ ਜਿਹੜੇ ਪਿੰਡ ਵਾਲੇ ਸੀ ਉਹਨਾਂ ਨੇ ਬੜੀ ਸੇਵਾ ਕੀਤੀ, ਉਹ ਸਤਿਗੁਰੂ ਜੀ ਨੇ ਉਹਨਾਂ ਨੂੰ ਆਪਣੇ ਚਰਨਾਂ ਚ ਬਿਠਾ ਕੇ ਉਹਨਾਂ ਦੀ ਦਸਤਾਰ ਬੰਦੀ ਕੀਤੀ, ਉਹਨਾਂ ਨੂੰ ਦਸਤਾਰ ਬਣਾਈ।
ਅਬ ਤੁਮ ਚੌਧਰ ਲਿਓ ਇਸ ਥਾਏ,
ਉਹਨਾਂ ਨੂੰ ਦਸਤਾਰ ਬਣਾ ਕੇ ਮਹਾਰਾਜ ਜੀ ਨੇ ਕਿਹਾ, ਭਾਈ ਅੱਜ ਤੋਂ ਬਾਅਦ ਤੁਸੀਂ ਇਸ ਪਿੰਡ ਦੇ ਚੌਧਰੀ। ਹੈ ਤਾਂ ਚੌਧਰੀ ਗੋਂਦਾ ਸੀ, ਪਰ ਗੋਂਦੇ ਨੇ ਸੇਵਾ ਨਹੀਂ ਕੀਤੀ ਇੰਨੀ ਭਾਵਨਾ ਨਾਲ। ਜਿਹੜੇ ਦੂਜੇ ਸਨ ਨਗਰ ਨਿਵਾਸੀ ਗਰੀਬ ਸਨ, ਉਹਨਾਂ ਨੂੰ ਮਹਾਰਾਜ ਜੀ ਨੇ ਸਿਰਾਂ ਤੇ ਪੱਗਾਂ ਬਣਾਈਆਂ, ਦਸਤਾਰਾਂ ਬਣਾ ਕੇ ਮਹਾਰਾਜ ਜੀ ਕਹਿੰਦੇ, ਭਾਈ ਅਬ ਤੁਮ ਚੌਧਰ ਲਿਓ ਸਥਾਈ, ਅੱਜ ਤੋਂ ਬਾਅਦ ਤੁਹਾਡੀ ਇਸ ਨਗਰ ਦੇ ਉੱਤੇ ਚੌਧਰਾਈ ਹੋਵੇਗੀ, ਤੁਸੀਂ ਚੌਧਰ ਨੂੰ ਪ੍ਰਾਪਤ ਕਰੋ।
ਬਨੋ ਗ੍ਰਾਮ ਕੇ ਮੁਖੀ ਉਦਾਰੇ,
ਤੁਸੀਂ ਅੱਜ ਤੋਂ ਬਾਅਦ ਇਸ ਪਿੰਡ ਦੇ ਮੁਖੀ ਹੋ, ਤੁਸੀਂ ਇਸ ਪਿੰਡ ਦੇ ਮੁਖੀ ਬਣੋਗੇ।
ਉਮਰੇ ਅਨਸਾਰੀ ਹੋਏ ਸਾਰੇ,
ਜਿੰਨਾ ਪਿੰਡ ਤੁਹਾਡੇ ਅਨੁਸਾਰ ਹੋ ਕੇ ਚੱਲੇਗਾ, ਤੁਹਾਡੇ ਅਧੀਨ ਹੋ ਕੇ ਚੱਲੇਗਾ।
ਸੁਣ ਗੋਂਦਾ ਆਇਓ ਤਬ ਧਾਏ,
ਹੁਣ ਜਦੋਂ ਭਾਈ ਗੋਂਦੇ ਨੂੰ ਪਤਾ ਲੱਗਾ ਵੀ ਸਤਿਗੁਰੂ ਜੀ ਤਾਂ ਕਿਸੇ ਹੋਰ ਨੂੰ ਹੀ ਚੌਧਰੀ ਬਣਾ ਚੱਲੇ ਨੇ, ਚੌਧਰੀ ਤਾਂ ਮੈਂ ਆ ਨਗਰ ਦਾ, ਸਾਡੇ ਪਰਿਵਾਰ ਦੇ ਵਿਚ ਇਹ ਮੁਖੀ ਪੁਣੇ ਦੀ ਜਿਹੜੀ ਸਰਦਾਰੀ ਦੀ ਪੱਗ ਹੈ ਪਹਿਲਾਂ ਸਾਡੇ ਚੱਲਦੀ ਆਈ ਹੈ। ਉਹਨੂੰ ਜਦੋਂ ਪਤਾ ਲੱਗਾ ਦੌੜ ਕੇ ਆਇਆ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਚ ਆਇਆ,
ਹੱਥ ਜੋੜ ਕਰਕੇ ਉਸ ਨਾਏ,
ਹੱਥ ਜੋੜ ਕੇ ਮਹਾਰਾਜ ਜੀ ਨੂੰ ਕਹਿਣ ਲੱਗਾ,
ਚੌਧਰ ਤਾਂ ਮੇਰੇ ਘਰ ਮਾਏ, ਅਪਰ ਕਿਸੀ ਕੋ ਮਿਲ ਹੈ ਨਾਏ।
ਕਹਿਣ ਲੱਗਾ ਮਹਾਰਾਜ ਜੀ, ਚੌਧਰ ਤਾਂ ਮੇਰੇ ਘਰ ਦੇ ਵਿਚ ਹੈ, ਚੌਧਰੀ ਤਾਂ ਮੈਂ ਆ ਨਗਰ ਦਾ ਇਲਾਕੇ ਦਾ, ਚੌਧਰ ਤਾਂ ਮੇਰੇ ਘਰ ਵਿਚ ਹੈ, ਤੇ ਮਹਾਰਾਜ ਜੀ ਹੋਰ ਨਾ ਕਿਸੇ ਨੂੰ ਮਿਲੇ, ਕਿਰਪਾ ਕਰੋ ਮਹਾਰਾਜ, ਜਿਹੜੀ ਚੌਧਰ ਤਾਂ ਮੇਰੇ ਘਰ ਵਿਚ ਹੈ ਕਿਸੇ ਹੋਰ ਨੂੰ ਨਾ ਮਿਲੇ।
ਹੈ ਹਮੇਸ਼ ਤੇ ਮਮੀ ਅਨੁਸਾਰੇ,
ਕਿਉਂਕਿ ਇਹ ਚੌਧਰ ਤਾਂ ਹਮੇਸ਼ਾ ਮੇਰੇ ਅਨੁਸਾਰ ਹੀ ਰਹੀ ਹੈ, ਮੇਰੇ ਅਧੀਨ ਹੀ ਰਹਿ ਕੇ ਚੱਲੀ ਹੈ।
ਵਸੈ ਗ੍ਰਾਮ ਮੈਂ ਜੇ ਨਰ ਸਾਰੇ,
ਜਿੰਨੇ ਪਿੰਡ ਚ ਲੋਕ ਵਸਦੇ ਨੇ ਅੱਜ ਜਿਨ੍ਹਾਂ ਨੂੰ ਤੁਸੀਂ ਚੌਧਰੀ ਬਣਾ ਰਹੇ ਹੋ, ਤਾਂ ਮੇਰੀ ਪਰਜਾ ਹੈ, ਇਹ ਤਾਂ ਮੇਰੇ ਅਧੀਨ ਹੋ ਕੇ ਚੱਲਣ ਵਾਲੇ ਹਨ।
ਅਪਰ ਚੌਧਰੀ ਕਿਮ ਠਹਿਰਾਵੋ,
ਮਹਾਰਾਜ ਤੁਸੀਂ ਹੋਰ ਕਿਸੇ ਨੂੰ ਕਿਉਂ ਚੌਧਰੀ ਬਣਾਉਂਦੇ ਹੋ? ਚੌਧਰੀ ਤਾਂ ਮੈਂ ਆ, ਮੇਰੇ ਘਰ ਦੇ ਵਿਚ ਹੈ ਚੌਧਰ, ਤਾਂ ਹੋਰ ਕਿਸੇ ਨੂੰ ਮਹਾਰਾਜ ਜੀ ਤੁਸੀਂ ਚੌਧਰੀ ਕਿਉਂ ਬਣਾਉਂਦੇ ਹੋ?
ਰੰਕਨ ਕੇ ਪਦ ਉੱਚ ਬਿਠਾਵੋ,
ਮਹਾਰਾਜ ਇਹ ਤਾਂ ਰੰਕ ਨੇ, ਭਿਖਾਰੀ ਨੇ, ਇਹਨਾਂ ਨੂੰ ਉੱਚੀਆਂ ਪਦਵੀਆਂ ਤੇ ਬਿਠਾ ਰਹੇ ਹੋ ਤੇ ਮੈਂ ਚੌਧਰੀਆਂ, ਮੈਨੂੰ ਤੁਸੀਂ ਨੀਵਾਂ ਕਰਕੇ ਇਹਨਾਂ ਦੇ ਅਧੀਨ ਕਰ ਰਹੇ ਹੋ। ਮਹਾਰਾਜ ਇਹ ਕਿਸ ਤਰ੍ਹਾਂ ਦੇ ਬਚਨ ਕਰ ਰਹੇ ਹੋ?
ਗੁਰੂ ਕਹਿਓ ਗਾਉਂਦੇ ਸੁਣ ਲਿਓ,
ਜਦੋਂ ਗਾਉਂਦੇ ਨੇ ਇਸ ਤਰ੍ਹਾਂ ਕਿਹਾ ਤੇ ਸਤਿਗੁਰੂ ਜੀ ਬੋਲੇ। ਮਹਾਰਾਜ ਜੀ ਕਹਿਣ ਲੱਗੇ, ਭਾਈ ਗੋਂਦਾ ਜੀ ਸੁਣ ਲੋ ਗੱਲ ਧਿਆਨ ਨਾਲ।
ਪ੍ਰਥਮ ਚੌਧਰੀ ਤੁਮ ਸਭ ਕੇ ਹੋ,
ਪਹਿਲਾਂ ਤੁਸੀਂ ਸਾਰਿਆਂ ਦੇ ਚੌਧਰੀ ਸੀ, ਇਸ ਪਿੰਡ ਦੇ ਤੁਸੀਂ ਚੌਧਰੀ ਸੀ।
ਅਬ ਤੁਮਰੇ ਕਰ ਰਹੇ ਨਾ ਕੋਈ,
ਤੁਹਾਡੇ ਘਰ ਦੇ ਵਿਚ ਇਹ ਨੀ ਚੌਧਰਤਾ ਨਹੀਂ ਰਹੇਗੀ, ਹੁਣ ਤੁਹਾਡੇ ਘਰ ਦੇ ਵਿਚ ਚੌਧਰਤਾ ਨਹੀਂ ਹੋਵੇਗੀ,
ਅਪਰ ਚੌਧਰੀ ਹੋਵੇ।
ਇਸ ਕਰਕੇ ਹੋਰਾਂ ਨੂੰ ਅਸੀਂ ਇਹ ਚੌਧਰਤਾ ਜਿਹੜੀ ਹੈ ਇਸ ਨਗਰ ਦੀ ਹੋਰਾਂ ਨੂੰ ਦੇ ਦਿੱਤੀ ਹੈ, ਤਾਂ ਜੋ ਦੂਜਿਆਂ ਦੇ ਅਧੀਨ ਹੋ ਕੇ ਰਹੇ।
ਸਭ ਕੇ ਪੰਚ ਪਨੋ ਤਿੰਨ ਕੇ ਹੈ ਰਹੋ ਨਾ ਪਏ ਸੋ ਅਪਰ ਬਡੇਰ।
ਕਹਿੰਦੇ ਉਸ ਬਸ ਉਸ ਦਿਨ ਤੋਂ ਬਾਅਦ ਮੁੜ ਕੇ ਇਹਨਾਂ ਦਾ ਪੰਚ ਪੁਣਾ ਖਤਮ ਹੋ ਗਿਆ ਪਿੰਡ ਚੋਂ। ਜਿਨ੍ਹਾਂ ਨੂੰ ਸਤਿਗੁਰਾਂ ਨੇ ਪੰਚ ਬਣਾਇਆ, ਚੌਧਰੀ ਬਣਾਇਆ, ਉਹ ਪਿੰਡ ਦੇ ਮੁਖੀਏ ਬਣ ਗਏ। ਜਿਨ੍ਹਾਂ ਦੀ ਭਾਵਨਾ ਸੀ, ਸ਼ਰਧਾ ਸੀ, ਉਹ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਫਲ ਪ੍ਰਾਪਤ ਕਰ ਗਏ।
ਜੋ ਪਈ ਪੰਛੀ ਗੁਰ ਨੇ ਕੀ ਨਸ ਪਿਆਨਾ ਪਹੁੰਚੇ ਸ਼ੇਖੇ ਗ੍ਰਾਮ ਸਚਾਨਾ।
ਫਿਰ ਮਹਾਰਾਜ ਜੀ ਇੱਥੋਂ ਚੱਲ ਪਏ, ਅੱਗੇ ਮੂਲੋਵਾਲ ਤੋਂ ਚੱਲ ਕੇ ਸ਼ੇਖਾ ਪਿੰਡ ਆਉਂਦਾ ਕੋਈ ਨੇੜੇ, ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਪਹੁੰਚੇ ਹਨ।
ਛਾਇਆ ਜਲ ਕੇ ਸੁਖ ਜੈ ਹੀਰਾ,
ਮਹਾਰਾਜ ਜੀ ਨੇ ਛਾਂ ਵੇਖੀ, ਫਿਰ ਜਲ ਵੇਖਿਆ ਜਿੱਥੋਂ ਜਲ ਵਰਤ ਸਕਦੇ ਸਨ, ਤੇ ਮਹਾਰਾਜ ਜੀ ਨੇ ਜਲ ਵੇਖਿਆ।
ਗ੍ਰਾਮ ਵੈਰ ਕੀਨਸ ਗੁਰ ਡੇਰਾ,
ਸ਼ੇਖੇ ਨਗਰ ਦੇ ਬਾਰ ਬਾਰ ਸਤਿਗੁਰਾਂ ਨੇ ਡੇਰਾ ਕੀਤਾ ਹੈ।
ਤਹਾਂ ਜਾਤ ਜੀਵਨ ਦਾਰੈ ਨਾਮ ਤਿਲੋਕਾ
ਖਾਲਸਾ ਜੀ। ਉੱਥੇ ਇੱਕ ਜਵੰਦਾ ਜੱਟਾਂ ਦਾ ਇੱਕ ਗੋਤਰ ਹੈ ਜਵੰਦਾ, ਤੇ ਉਹ ਜਵੰਦੇ ਗੋਤਰ ਦਾ ਇੱਕ ਜੱਟ ਰਹਿੰਦਾ ਸੀ, ਇਹਦਾ ਨਾਂ ਸੀ ਤਲੋਕਾ, ਇਸੇ ਨਗਰ ਚ ਰਹਿੰਦਾ ਸੀ, ਸ਼ੇਖੇ ਪਿੰਡ ਦਾ ਰਹਿਣ ਵਾਲਾ ਸੀ। ਜਵੰਦਾ ਉਹਦਾ ਗੋਤਰ ਸੀ, ਜੱਟ ਭਾਈ ਸੀ, ਤੇ ਨਾਂ ਉਹਦਾ ਤਲੋਕਾ ਸੀ।
ਬਹੁ ਗ੍ਰਾਮਨ ਕੋ ਬੜ ਸਰਦਾਰ,
ਕਈ ਪਿੰਡਾਂ ਦਾ ਸਰਦਾਰ ਸੀ, ਬੜਾ ਵੱਡਾ ਜ਼ਿਮੀਦਾਰ ਸੀ, ਔਰ ਕਈ ਪਿੰਡਾਂ ਦਾ ਸਰਦਾਰ ਸੀ, ਕਈ ਪਿੰਡ ਉਹਦੇ ਅਧੀਨ ਚੱਲਦੇ ਸਨ।
ਲੋਕ ਵਰਿੰਦੇ ਅਨੁਸਾਰ,
ਬਹੁਤ ਸਾਰੇ ਲੋਕ ਉਹਦੇ ਅਨੁਸਾਰ ਹੋ ਕੇ ਚੱਲਦੇ ਸੀ, ਉਹਦੀ ਆਗਿਆ ਚ ਚੱਲਦੇ ਸੀ।
ਸਿੱਖ ਬਿਰਾਗੀ ਕੇ ਸੋ
ਜਿਹੜਾ ਇਹ ਜਵੰਦਾ ਤਿਲੋਕਾ ਜਵੰਦਾ ਸੀ ਨਾ, ਇਹ ਇੱਕ ਬਰਾਗੀ ਦਾ ਚੇਲਾ ਸੀ, ਬਰਾਗੀ ਸਾਧ ਸੀ ਇਹਦੇ ਪਿੰਡ ਚ, ਉਹਦਾ ਇਹ ਚੇਲਾ ਸੀ, ਉਹਦੇ ਅਧੀਨ ਹੋ ਇਹਦੇ ਅਧੀਨ ਕਈ ਪਿੰਡ ਸੀ, ਸਰਦਾਰ ਸੀ ਇਲਾਕੇ ਦਾ, ਤੇ ਆਪ ਇੱਕ ਬਰਾਗੀ ਸਾਧ ਦਾ ਚੇਲਾ ਸੀ। ਉਸੇ ਬਰਾਗੀ ਸਾਧ ਦੀ ਆਗਿਆ ਵਿਚ ਉਹਦੇ ਹੁਕਮ ਚ ਚੱਲਦਾ ਸੀ।
ਸ੍ਰੀ ਗੁਰ ਕੋ ਆਵਨ ਸੁਣ ਪਾਇਓ, ਮਿਲੋ ਕੇ ਨਹੀਂ ਪਰਮ ਉਪਜਾਇਓ।
ਜਦੋਂ ਇਹਨੂੰ ਤਿਲੋਕੇ ਜਵੰਦੇ ਨੂੰ ਪਤਾ ਲੱਗਾ ਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਆਏ ਨੇ ਸਾਡੇ ਨਗਰ ਦੇ ਬਾਹਰ ਵਾਰ, ਤੇ ਮਨ ਚ ਭਰਮ ਪੈ ਗਿਆ ਵੀ ਜਾ ਕੇ ਮਿਲਾਂ ਕਿ ਨਾ ਮਿਲਾਂ, ਕਿਉਂਕਿ ਬਰਾਗੀ ਸਾਹਿਬ ਦਾ ਚੇਲਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੂੰ ਜਾ ਕੇ ਮਿਲ ਕੇ ਕਿਤੇ ਮੇਰੀ ਜਿਹੜਾ ਮੈਂ ਚੇਲਾ ਬਰਾਗੀ ਦਾ ਸਾਧ ਦਾ ਬਣਿਆ ਹੋਇਆ ਉਹ ਨਾ ਗੁੱਸੇ ਹੋ ਜਾਏ, ਏਦਾਂ ਇਹਦੇ ਮਨ ਚ ਭਰਮ ਪੈ ਗਿਆ ਵੀ ਗੁਰੂ ਸਾਹਿਬ ਕੋਲ ਜਾਵਾਂ ਕਿ ਨਾ ਜਾਵਾਂ।
ਆਪਣੇ ਗੁਰ ਬੈਰਾਗੀ ਸਾਥ ਮਿਲਵੇ ਹਿਤ ਬੂਜੀ ਸਭ ਗਾਤ,
ਇਹਨੇ ਆਖਿਆ ਵੀ ਮੈਂ ਆਪਣੇ ਗੁਰੂ ਨੂੰ ਪੁੱਛ ਲਾਂ, ਜਿਹੜਾ ਮੇਰਾ ਗੁਰੂ ਹੈ ਬਰਾਗੀ ਸਾਧ, ਉਹਦੇ ਕੋਲੋਂ ਆਗਿਆ ਲੈ ਲੈਣਾ ਵੀ ਜੇ ਉਹ ਕਹੇਗਾ ਮਿਲ ਲੈ ਤੇ ਮੈਂ ਮਿਲਾਵਾਂਗਾ, ਜੇ ਰੋਕੇਗਾ ਤੇ ਨਹੀਂ ਜਾਵਾਂਗਾ। ਏਦਾਂ ਸੋਚ ਕੇ ਆਪਣੇ ਬਰਾਗੀ ਸਾਧ ਦੇ ਕੋਲ ਜਿਹੜਾ ਇਹਦਾ ਗੁਰੂ ਸੀ ਉਹਦੇ ਕੋਲ ਚੱਲ ਕੇ ਆਇਆ।
ਗੁਰ ਨਾਨਕ ਕੀ ਗਾਦੀ ਪਰੈ ਸਰਬ ਲੋਕ ਮਿਲ ਬੰਧਨ ਕਰੈ,
ਉਸ ਬਰਾਗੀ ਸਾਧ ਨੂੰ ਆ ਕੇ ਮਿਲਿਆ ਤੇ ਕਹਿਣ ਲੱਗਾ ਗੁਰੂ ਜੀ ਗੁਰੂ ਨਾਨਕ ਦੀ ਗੱਦੀ ਦੇ ਮਾਲਕ ਨੇ, ਸਾਰੀ ਦੁਨੀਆਂ ਉਹਨਾਂ ਨੂੰ ਪੂਜਦੀ ਹੈ, ਸਾਰੇ ਲੋਕ ਉਹਨਾਂ ਨੂੰ ਨਮਸਕਾਰਾਂ ਕਰਦੇ ਨੇ, ਨਾਮ ਉਹਨਾਂ ਦਾ ਸ੍ਰੀ ਗੁਰੂ ਤੇਗ ਬਹਾਦਰ ਹੈ। ਬਾਹਰ ਸਾਡੇ ਨਗਰ ਤੋਂ ਉਤਰੇ ਹੋਏ ਨੇ, ਡੇਰਾ ਕੀਤਾ
ਹੋਇਆ ਪਰਮਤ ਜਿਤ ਮੇਰਾ।
ਹੁਣ ਤੁਸੀਂ ਆਗਿਆ ਕਰੋ ਵੀ ਮੈਂ ਉਹਨਾਂ ਨੂੰ ਜਾ ਕੇ ਮਿਲਾਂ ਕਿ ਨਾ ਮਿਲਾਂ, ਮੇਰੇ ਮਨ ਚ ਭਰਮ ਪਿਆ
ਹੋਇਆ। ਮਿਸਾਲ
ਜਦੋਂ ਵੈਰਾਗੀ ਨੇ ਸੁਣਿਆ ਵੀ ਮੇਰਾ ਚੇਲਾ ਹੀ ਕਿਤੇ ਉਹਨਾਂ ਦਾ ਹੀ ਨਾ ਹੋ ਜਾਏ, ਮੈਂ ਕਿਤੇ ਬੈਠਾ ਰਹਿ ਜਾ, ਪਖੰਡੀ ਸਾਧ ਸੀ ਉਹਨੇ, ਵੈਰਾਗੀ ਸਾਧ ਨੇ ਉਸ ਵੇਲੇ ਸੁਣ ਕੇ ਬੜਾ ਗੁੱਸਾ ਮਨਾਇਆ।
ਜੇਕਰ ਜਾਏ ਮਿਲੋ ਤਿੰਨ ਨਾਲ
ਲੱਗਾ ਵੀ ਇਹਨੂੰ ਸੋਚਿਆ ਉਹਨੇ ਮਨ ਚ ਵੀ ਜੇ ਇਹ ਜਾ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਿਆ,
ਹੋਏ ਨਾ ਐਸੇ ਫਿਰ ਜਾਏ,
ਐਸਾ ਨਾ ਹੋਵੇ ਕਿ ਮੇਰਾ ਮੈਨੂੰ ਇਹ ਤਿਲਾਂਜਲੀ ਦੇ ਦੇਵੇ ਤੇ ਉਹਨਾਂ ਦਾ ਸਿੱਖ ਬਣ ਜਾਏ।
ਸਿੱਖੀ ਤਿੰਨ ਸੀਸ ਨਿਵਾਏ,
ਤੇ ਉਹਨਾਂ ਦੀ ਸਿੱਖੀ ਲੈ ਕੇ ਉਹਨਾਂ ਅੱਗੇ ਹੀ ਨਾ ਸੀਸ ਝੁਕਾਉਣ ਲੱਗ ਪਵੇ।
ਜਦ ਇਹ ਜਾਏ ਪ੍ਰਬੋਧੈ ਸੋਏ,
ਜਦੋਂ ਇਹ ਜਾਏਗਾ ਉਹ ਇਹਨੂੰ ਗਿਆਨ ਦੇਣਗੇ, ਇਹਨੂੰ ਉਪਦੇਸ਼ ਦੇਣਗੇ।
ਮੈਂ ਮੰਤਾ ਮੇਰੀ ਪੁਨਰੇ,
ਤੇਰੇ ਮੈਨੂੰ ਥੋੜੀ ਮੰਨੇਗਾ, ਮੈਨੂੰ ਥੋੜੀ ਪੂਜੇਗਾ।
ਇਸ ਫਿਰ ਗਏ ਅਪਰ ਫਿਰ ਜਾਏ,
ਪਿੰਡ ਦਾ ਚੌਧਰੀ ਇਲਾਕੇ ਦਾ ਸਰਦਾਰ ਹੈ, ਜੇ ਇਹ ਫਿਰ ਗਿਆ ਤੇ ਦੂਜੇ ਲੋਕ ਵੀ ਫਿਰ ਜਾਣਗੇ, ਇਹਦੇ ਫਿਰਦਿਆਂ ਕਿਸੇ ਹੋਰ ਨੇ ਵੀ ਮੈਨੂੰ ਮੱਥਾ ਨੀ ਟੇਕਣਾ।
ਗੁਰਕੇ ਸਿੱਖ ਬਣੇ ਸਮਝਾਏ,
ਸਾਰੇ ਫਿਰ ਗੁਰੂ ਦੇ ਸਿੱਖ ਬਣ ਜਾਣਗੇ, ਗੁਰੂ ਦੇ ਚੇਲੇ ਬਣ ਜਾਣਗੇ।
ਮੋਕੋ ਨਮਸਕਾਰ ਨਾ ਕਰੇ,
ਮੈਨੂੰ ਕਿਸੇ ਨੇ ਨਮਸਕਾਰ ਨੀ ਕਰਨੀ,
ਨਾ
ਕਿਸੇ ਨੇ ਮੇਰੇ ਕੋਲ ਕੋਈ ਭੇਟਾ ਧਰਨੀ ਹੈ, ਭੇਟਾ ਭੇਟ ਕਰਨੀ ਹੈ।
ਯਾ ਤੇ ਅਭੀ ਬਣੇ ਉਪਾਏ, ਮਿਲਣ ਨਾ ਦਿਓ ਨਾ ਲਿਓ ਹਟਾਏ,
ਕਰਕੇ ਹੁਣੇ ਹੀ ਉਪਾਅ ਕੀਤਾ ਬਣਦਾ ਹੈ ਕਿ ਮੈਂ ਇਹਨੂੰ ਮਿਲਣ ਹੀ ਨਾ ਦੇਵਾਂ ਗੁਰੂ ਤੇਗ ਬਹਾਦਰ ਸਾਹਿਬ ਨਾਲ। ਵੈਰਾਗੀ ਸਾਧ ਸੋਚਦਾ ਵੀ ਇਹਨਾਂ ਨੂੰ ਮਿਲਣ ਹੀ ਨਾ ਦਿਆਂ, ਵੀ ਨਾ ਮਿਲੇਗਾ ਨਾ ਉਹਨਾਂ ਦਾ ਚੇਲਾ ਬਣੇਗਾ, ਜੇ ਉਹਨਾਂ ਨੂੰ ਮਿਲੇਗਾ ਉਹਨਾਂ ਦਾ ਚੇਲਾ ਬਣ ਕੇ ਮੈਨੂੰ ਛੱਡ ਦੇਗਾ, ਇਹਦੇ ਪਿੱਛੇ ਦੂਜੇ ਵੀ ਚਲੇ ਜਾਣਗੇ ਜਿਹੜੇ ਇਹਦੇ ਅਧੀਨ ਹੋ ਕੇ ਚੱਲਦੇ ਨੇ, ਇਹਨੂੰ ਮਿਲਣ ਹੀ ਨਾ ਦਿਆਂ, ਇਹਨੂੰ ਹਟਾ ਹੀ ਲਵਾਂ। ਏਦਾਂ ਉਸ ਵੈਰਾਗੀ ਸਾਧ ਨੇ ਸੋਚਿਆ,
ਜੇ ਮਿਲ ਕਰ ਮੈਂ ਮਾਲੇ ਜਾਨ,
ਜੇ ਇਹ ਉਹਨਾਂ ਨੂੰ ਜਾ ਕੇ ਮਿਲ ਗਿਆ ਤੇ ਮਿਲ ਕੇ ਉਹਨਾਂ ਦੀ ਮਹਿਮਾ ਜਾਣ ਗਿਆ, ਉਹਨਾਂ ਦੀ ਵਡਿਆਈ ਜਾਣ ਗਿਆ।
ਪੁਨ ਮਮ ਕਰਨੇ ਨਾ ਗਰ ਹੈ ਕਾਨ,
ਫਿਰ ਮੁੜ ਕੇ ਮੇਰਾ ਕਿਹਾ ਇਹਨੇ ਆਪਣੇ ਕੰਨ ਨਹੀਂ ਧਰਨਾ, ਜੋ ਮੈਂ ਕਵਾਂਗਾ ਫਿਰ ਇਹਨੇ ਮੇਰੇ ਆਖੇ ਨਹੀਂ ਲੱਗਣਾ, ਮੇਰਾ ਕਿਹਾ ਨਹੀਂ ਮੰਨਣਾ, ਇਸ ਕਰਕੇ ਮੈਂ ਹੁਣੇ ਹੀ ਇਹਨੂੰ ਰੋਕ ਲਵਾਂ, ਹੁਣੇ ਇਹਨੂੰ ਵਰਜ ਲਵਾਂ ਵੀ ਇਹ ਜਾਵੇ ਹੀ ਨਾ ਉਹਨਾਂ ਦੇ ਕੋਲ।
ਵਿਚਾਰ ਕਰਕੇ ਉਹ ਵਿਰਾਗੇ,
ਇਦਾਂ ਦੀ ਵਿਚਾਰ ਕਰਕੇ ਉਹ ਜਿਹੜਾ ਵਿਰਾਗੀ ਸਾਧ ਸੀ ਬੋਲਿਆ, ਤਲੋਕੇ ਨੂੰ ਕਹਿਣ ਲੱਗਾ,
ਸੁਣੋ ਤਿਲੋਕਾ ਹਰ ਅਨੁਰਾਗੇ,
ਜਿਹੜੇ ਬੋਲਿਆ ਕਹਿਣ ਲੱਗਾ ਜੀ ਸੁਣੋ, ਤੁਸੀਂ ਹੁਣ ਤੁਹਾਡੇ ਮਨ ਦੇ ਵਿੱਚ ਜਿਹੜਾ ਹਰ ਅਨੁਰਾਗ ਹੈ ਉਹਦੀ ਗੱਲ ਸੁਣੋ, ਤਲੋਕਾ ਜੀ ਦੱਸਦੇ ਹਾਂ।
ਆਪਣ ਪੰਥ ਕੋ ਹੋਰਾ ਗੋਰਾ,
ਹੋਰ ਜਿਹੜਾ ਪੰਥ ਹੈ, ਆਪਣਾ ਜਿਹੜਾ ਪੰਥ ਹੋਵੇ ਨਾ, ਜਿਹੜੇ ਪੰਥ ਤੇ ਆਪਾਂ ਚੱਲਦੇ ਹਾਂ, ਹੁਣ ਮੰਨ ਲਓ ਆਪਣਾ ਪੰਥ ਵੈਰਾਗੀ ਹੈ, ਉਹ ਵੈਰਾਗੀ ਸਾਧ ਸਮਝਾ ਰਿਹਾ ਤਲੋਕੇ ਨੂੰ ਵੀ ਆਪਣਾ ਵੈਰਾਗੀ ਪੰਥ ਹੈ, ਆਪਣੇ ਪੰਥ ਦਾ ਕੋਈ ਹੌਲਾ ਬੰਦਾ ਹੋਵੇ ਤੇ ਭਾਵੇਂ ਕੋਈ ਭਾਰਾ ਹੋਵੇ,
ਸੁਣਤ ਜਾਏ ਮਿਲੀਏ ਇਸ ਠੌਰਾ,
ਸੁਣ ਲੋ ਵੀ ਉਹ ਆਇਆ ਸਾਡੇ ਮਤ ਦਾ ਬੰਦਾ ਵੈਰਾਗੀ ਹੈ, ਤੇ ਜਿਹੋ ਜਿਹਾ ਮਰਜ਼ੀ ਹੋਵੇ, ਹੌਰਾ ਹੋਵੇ ਭਾਰਾ ਹੋਵੇ, ਉਹਨੂੰ ਜਾ ਕੇ ਜਰੂਰ ਮਿਲਣਾ ਚਾਹੀਦਾ।
ਸ਼ੁਭ ਮਾਰਗ ਕੀ ਬਾਤ ਬਤਾਵੇ,
ਤੁਹਾਨੂੰ ਕੋਈ ਚੰਗੇ ਰਸਤੇ ਦੀ ਗੱਲ ਹੀ ਦੱਸੇਗਾ, ਤੁਹਾਨੂੰ ਚੰਗੇ ਰਸਤੇ ਹੀ ਪਾਵੇਗਾ।
ਦਰਸ਼ਨ ਬੋਲਣ ਪੁਨੀ ਉਪਾਵੇ,
ਦਰਸ਼ਨ ਕਰਨਾ, ਉਹਦੇ ਨਾਲ ਬੋਲਣਾ, ਉਹਦੇ ਨਾਲ ਮਿਲਣਾ, ਇਹਦਾ ਬੜਾ ਵੱਡਾ ਪੁੰਨ ਹੁੰਦਾ ਜੇ ਆਪਣੇ ਮਤ ਦੇ ਬੰਦਿਆਂ ਨੂੰ ਜਾ ਕੇ ਮਿਲੀਏ, ਜਿਹੜਾ ਸਾਡਾ ਆਪਣਾ ਮਤ ਹੈ।
ਵਧੈ ਧਰਮ ਸੁਧਰੈ ਪਰਲੋਕ,
ਇਹਦੇ ਨਾਲ ਆਪਣਾ ਧਰਮ ਵਧਦਾ ਹੈ ਤੇ ਪਰਲੋਕ ਦੇ ਵਿੱਚ ਸੁਧਾਰ ਹੁੰਦਾ ਹੈ।
ਸੁਜਸ ਕੈ ਨਿਜ ਪੰਥੀ ਲੋਕ,
ਨਾਲੇ ਆਪਣੇ ਮਤ ਦਾ ਬੰਦਾ ਹੋਵੇਗਾ, ਉਹ ਆਪਣੇ ਮਤ ਦੀ ਪੂਜਾ ਕਰੇਗਾ, ਆਪਣੇ ਮਤ ਦਾ ਸੁਜਸ ਕਰੇਗਾ।
ਪਰ ਮਤ ਕੋ ਮਿਲ ਬੋ ਨੈ ਨੀਕਾ, ਨੈ ਕਲਿਆਣ ਹੋਤ ਤਿਸ ਜੀ ਕਾ,
ਜੇ ਕੋਈ ਬਗਾਨੇ ਮਤ ਦਾ ਬੰਦਾ ਹੋਵੇ ਉਹਨੂੰ ਨੀ ਮਿਲਣਾ ਚਾਹੀਦਾ। ਹੁਣ ਗੁਰੂ ਤੇਗ ਬਹਾਦਰ ਸਾਹਿਬ ਦਾ ਤਾਂ ਬੇਗਾਨਾ ਮਤ ਹੈ, ਉਹ ਸਾਡੇ ਵੈਰਾਗੀ ਮਤ ਦੇ ਥੋੜੀ ਨੇ, ਉਹਨਾਂ ਨੂੰ ਨਾ ਮਿਲੀ। ਹਾਂ ਜੇ ਕੋਈ ਵੈਰਾਗੀ ਆਇਆ ਹੁੰਦਾ ਤੇ ਮੈਂ ਤੈਨੂੰ ਨਹੀਂ ਸੀ ਰੋਕਦਾ, ਤੂੰ ਚਲਾ ਜਾਂਦਾ ਉਹਨੂੰ ਜਾ ਕੇ ਮਿਲਦਾ। ਪਰ ਜੇ ਕੋਈ ਬਗਾਨੇ ਮਤ ਦਾ ਬੰਦਾ ਆਇਆ ਹੋਵੇ ਉਹਨੂੰ ਜਾ ਕੇ ਮਿਲਣਾ, ਉਹਦੇ ਨਾਲ ਕਲਿਆਣ ਨਹੀਂ ਹੁੰਦੀ ਜੀਵ ਦੀ, ਉਹਦੇ ਨਾਲ ਜੀਵ ਦਾ ਭਲਾ ਨਹੀਂ ਹੁੰਦਾ।
ਤੁਮ ਧਨਵਾਨਨ ਕੋ ਠੇਗੇ ਜਾਏ ਲੈ ਬਿਰਮਾਏ ਸੋ ਬਾਤ ਬਣਾਏ।
ਨਾਲੇ ਤੂੰ ਧਨਵਾਨ ਹੈ, ਧਨ ਵਾਲਾ, ਸ਼ਾਹੂਕਾਰ ਹੈ। ਤੇਰੇ ਵਰਗੇ ਬੰਦੇ ਜਦੋਂ ਇਹੋ ਜਿਹੇ ਬੰਦ ਗੁਰੂਆਂ ਕੋਲ ਜਾਂਦੇ ਨੇ ਤੇ ਫਿਰ ਉਹ ਗੱਲਾਂ ਕਰਕੇ ਉਹਨਾਂ ਨੂੰ ਭਰਮਾ ਲੈਂਦੇ ਨੇ, ਆਪਣੀਆਂ ਉਂਗਲਾਂ ਤੇ ਨਚਾਉਣ ਲੱਗ ਪੈਂਦੇ ਨੇ, ਆਪਣੇ ਵੱਸ ਚ ਕਰ ਲੈਂਦੇ ਨੇ। ਇਸ ਕਰਕੇ ਤੈਨੂੰ ਨਹੀਂ ਜਾਣਾ ਚਾਹੀਦਾ ਉਹਨਾਂ ਕੋਲ, ਭਾਵੇਂ ਉਹ ਬੜੇ ਵੱਡੇ ਹੋਣ, ਤੈਨੂੰ ਉਹਨਾਂ ਦੇ ਕੋਲ ਨਹੀਂ ਜਾਣਾ ਚਾਹੀਦਾ। ਤੂੰ ਧਨਵਾਨ ਹੈ, ਤੇਰੇ ਵਰਗੇ ਧਨਵਾਨ ਲੋਕਾਂ ਨੂੰ ਉਹ ਭਰਮਾ ਲੈਂਦੇ ਨੇ।
ਅਨਕ ਮਤਨ ਕੇ ਚਾਹਤ ਐਸੇ,
ਬਹੁਤ ਸਾਰੇ ਮਤਾਂ ਦੇ ਜਿਹੜੇ ਸਾਧੂ ਨੇ ਉਹ ਇਸੇ ਤਰ੍ਹਾਂ ਹੀ ਕਰਦੇ ਨੇ, ਉਹ ਇਸੇ ਤਰ੍ਹਾਂ ਹੀ ਵੱਡੇ ਵੱਡੇ ਧਨਵਾਨਾਂ ਨੂੰ ਆਪਣੇ ਕੋਲ ਭਰਮਾ ਕੇ ਆਪਣਾ ਚੇਲਾ ਬਣਾ ਲੈਂਦੇ ਨੇ।
ਧਨੀ ਹੋਏ ਸਿੱਖ ਹਮਰੇ ਜੈਸੇ,
ਔਰ ਉਹਨਾਂ ਸਾਰਿਆਂ ਦੀ ਇੱਛਾ ਹੁੰਦੀ ਹੈ ਵੀ ਸਾਡੇ ਧਨੀ ਸਿੱਖ ਹੋਣ, ਜਿਹੜੇ ਧਨਵਾਨ ਨੇ ਉਹ ਸਾਡੇ ਸਿੱਖ ਹੋਣ।
ਕਿਉਂਕਿ ਮਨ ਕੋ ਬਿਰਮਾ ਮੈਂ,
ਕਿਵੇਂ ਕਹਿ ਕੇ ਉਹ ਆਪਣੇ ਕੋਲ ਆਇਆ ਹੋਇਆ ਦਾ ਮਨ ਭਰਮਾ ਦਿੰਦੇ ਨੇ, ਮਨ ਚ ਭਰਮ ਪਾ ਦਿੰਦੇ ਨੇ।
ਮਨੈ ਸਿੱਖ ਬੋਦਲ ਵਿੱਚ ਚੜਾਵੇ,
ਤੇਰੇ ਵਰਗੇ ਜਿਹੜੇ ਲੋਕ ਨੇ ਉਹਨਾਂ ਦੇ ਸਿੱਖ ਬਣ ਕੇ ਉਹਨਾਂ ਨੂੰ ਚੜਾਵਾ ਚੜਾਉਂਦੇ ਨੇ, ਉਹਨਾਂ ਅੱਗੇ ਬਹੁਤ ਸਾਰੀ ਮਾਇਆ ਭੇਟ ਕਰਦੇ ਨੇ।
ਆਪਣਾ ਪੰਥ ਤੇ ਬੇਮੁਖ ਹੋਏ,
ਏਦਾਂ ਫਿਰ ਉਹ ਦੂਜੇ ਦੇ ਮਤ ਚ ਜਾ ਕੇ ਆਪਣੇ ਮਤ ਤੋਂ ਬੇਮੁਖ ਹੋ ਜਾਂਦੇ ਨੇ। ਜਿਹੜਾ ਉਹਨਾਂ ਦਾ ਆਪਣਾ ਪੰਥ ਹੁੰਦਾ ਉਸ ਪੰਥ ਤੋਂ ਫਿਰ ਉਹ ਬੇਮੁਖ ਹੋ ਜਾਂਦੇ ਨੇ।
ਦਿਲ ਪਰਮਤ ਸੋ ਤਾਨੇਰ ਪਾਏ,
ਏਦਾਂ ਪਰਾਏ ਮਤ ਵਾਲਿਆਂ ਨੂੰ ਮਿਲ ਕੇ ਫਿਰ ਉਹਨਾਂ ਨੂੰ ਜਾ ਕੇ ਮਾਇਆ ਭੇਟ ਕਰਨ ਲੱਗ ਪੈਂਦੇ ਨੇ।
ਨਾ ਤੈਨੂੰ ਮਿਲੀ ਹੈ ਕਿਸ ਸਾਥ,
ਇਹ ਲੋਕਾਂ ਜੀ ਤੁਸੀਂ ਨਹੀਂ ਜਾਣਾ, ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਹੀਂ ਜਾ ਕੇ ਮਿਲਣਾ, ਉਹਨਾਂ ਦੇ ਜਾ ਕੇ ਤੁਸੀਂ ਦਰਸ਼ਨ ਨਹੀਂ ਕਰਨੇ।
ਲਿਓਤ ਲਿਓ ਤੁਲਸੀ ਚਰਨੋਦਕ ਆਥ,
ਆ ਤੁਲਸੀ ਲਓ ਤੇ ਆ ਚਰਨੋਦਕ। ਚਰਨੋਦਕ ਕਹਿੰਦੇ ਨੇ ਚਰਨ ਕੌਲ ਨੂੰ, ਕਹਿੰਦਾ ਆ ਲੋ ਚਰਨ ਕੌਲ ਤੁਸੀਂ ਛਕੋ, ਤੁਹਾਨੂੰ ਨਹੀਂ ਜਾਣ ਦੀ ਲੋੜ। ਉੱਥੇ ਗੁਰੂ ਤੇਗ ਬਹਾਦਰ ਉਹ ਤਾਂ ਦੂਜੇ ਮਤ ਦੇ ਨੇ, ਆਪਣਾ ਵਿਰਾਗੀ ਮਤ ਹੈ, ਆਪਣੇ ਮਤ ਦੇ ਹੁੰਦੇ ਤੇ ਚਲੇ ਵੀ ਜਾਂਦੇ, ਦੂਜੇ ਮਤ ਵਾਲਿਆਂ ਕੋਲ ਜਾਈਏ ਤੇ ਉਹ ਪ੍ਰਭਾ ਲੈਂਦੇ ਨੇ, ਤੁਸੀਂ ਨਹੀਂ ਜਾਣਾ। ਆ ਲੋ ਤੁਲਸੀ, ਵਿਰਾਗੀ ਸੀ ਨਾ, ਵਿਰਾਗੀ ਤੁਲਸੀ ਦਿੰਦੇ ਨੇ ਤੇ ਤੁਲਸੀ ਦੀ ਮਾਲਾ ਦਾ ਹੀ ਜਾਪ ਜਪਦੇ, ਨਾਲੇ ਚਰਨ ਕੌਲ ਦਿੰਦੇ ਨੇ। ਕਹਿੰਦੇ ਲਓ ਭਾਈ ਤਲੋਕਾ ਜੀ, ਜਵੰਦਾ ਇਹਦਾ ਗੋਤਰ ਸੀ, ਕਹਿੰਦਾ ਜੀ ਆ ਤੁਸੀਂ ਜਲ ਪਾਣੀ ਛਕੋ ਤੇ ਇੱਥੇ ਹੀ ਰਹੋ।
ਇੰਬਰ ਜਿਓ ਹੱਥ ਚਬੈ ਤਿਲੋਕਾ,
ਏਦਾਂ ਉਹਨੇ ਆਪਣੇ ਸਿੱਖ ਨੂੰ ਯਾਨੀ ਕਿ ਭਾਈ ਤਲੋਕੇ ਨੂੰ ਵਰਜ ਦਿੱਤਾ, ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਜਾਣ ਤੋਂ ਰੋਕ ਦਿੱਤਾ।
ਮੈਂ ਸ੍ਰੀ ਗੁਰ ਕੋ ਦਰਸ ਬਿਲੋਕਾ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਾ ਕੇ ਦਰਸ਼ਨ ਨਹੀਂ ਕੀਤੇ।
ਕਰੀ ਨਾ ਸੇਵਾ ਕਿਸੂ ਪ੍ਰਕਾਰ,
ਨਾ ਹੀ ਉਹਨੇ ਸਤਿਗੁਰਾਂ ਦੀ ਕੋਈ ਸੇਵਾ ਕੀਤੀ ਹੈ। ਤਾਂ ਨਗਰ ਦਾ ਚੌਧਰੀ ਸੀ, ਇਲਾਕੇ ਦਾ ਸਰਦਾਰ ਸੀ, ਤੇ ਲੋਕਾਂ ਜਵੰਦਾ ਸਾਰੇ ਇਲਾਕੇ ਦਾ ਸਰਦਾਰ ਸੀ, ਇਹਨੇ ਸਤਿਗੁਰਾਂ ਦੀ ਕੋਈ ਸੇਵਾ ਨਹੀਂ ਕੀਤੀ, ਨਾ ਹੀ ਮਹਾਰਾਜ ਜੀ ਦੇ ਕੋਲ ਗਿਆ।
ਅਛੈ ਮੂਰਖ ਮੰਦ ਗਵਾਰ,
ਔਰ ਅਤਿਸ਼ੈ ਮੂਰਖਤਾਈ ਧਾਰਨ ਕੀਤੀ, ਮੰਦ ਗਵਾਰ ਹੋ ਗਿਆ।
ਦਿਨ ਦੋ ਇੱਕ ਤੈ ਰੱਖਿਓ ਡੇਰਾ,
ਮਹਾਰਾਜ ਜੀ ਦੇ ਕੋਲ ਨਹੀਂ ਆਇਆ। ਇਧਰ ਗੁਰੂ ਤੇਗ ਬਹਾਦਰ ਸਾਹਿਬ ਨੇ ਦੋ ਦਿਨ ਇੱਥੇ ਡੇਰਾ ਰੱਖਿਆ, ਦੋ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਥੇ ਰਹੇ।
ਸਹਿਜ ਸੁਭਾਇਕ ਗੁਰ ਤਿਸ ਬੇਰਾ,
ਮਹਾਰਾਜ ਜੀ ਸਹਿਜ ਸੁਭਾਏ ਸੁਤੇ ਸਿੱਧੀ ਦੋ ਦਿਨ ਇੱਥੇ ਰਹੇ।
ਬੈਠੇ ਉੱਤੇ ਲੋਕ ਕੁਛ ਪਾਤ,
ਦਿਨ ਦੂਜੇ ਦਿਨ ਮਹਾਰਾਜ ਦੂਜੇ ਦਿਨ ਬੈਠੇ ਸੀ ਤੇ ਕੁਝ ਸਤਿਗੁਰਾਂ ਦੇ ਸਿੱਖ ਸੇਵਕ ਉਹ ਮਹਾਰਾਜ ਜੀ ਦੇ ਕੋਲ ਚਰਨਾਂ ਚ ਬੈਠੇ ਸਨ।
ਵਾਰਤਾਲਾਪ ਪ੍ਰਕਾਸ਼,
ਸਤਿਗੁਰੂ ਜੀ ਉਹਨਾਂ ਨਾਲ ਵਾਰਤਾਲਾਪ ਕਰ ਰਹੇ ਸਨ, ਬਚਨ ਬਿਲਾਸ ਕਰ ਰਹੇ ਸਨ।
ਨਿਕਸ਼ਿਓ ਵੈਰ ਜਿਵੰਦਾ ਗਯੋ,
ਸੁਭਾਵਕ ਹੀ ਜਿਵੰਦਾ ਯਾਨੀ ਕਿ ਤਲੋਕਾ ਇਹ ਆਪਣੇ ਘਰੋਂ ਨਿਕਲਿਆ ਤੇ ਪਿੰਡ ਵਾਲੇ ਪਾਸੇ ਜਿੱਧਰ ਸਤਿਗੁਰੂ ਜੀ ਬੈਠੇ ਸੀ ਉਧਰੋਂ ਹੀ ਨਿਕਲ ਕੇ ਬਾਹਰ ਨੂੰ ਚੱਲਿਆ ਸੀ ਕਿਤੇ।
ਜਿਤ ਦਿਸ਼ ਗੁਰ ਅੱਜ ਤਿਸ ਦਿਸ਼ ਆਯੋ,
ਸਤਿਗੁਰੂ ਜੀ ਬੈਠੇ ਸਨ ਉਧਰਲੇ ਪਾਸੇ ਵਾਪਸ ਮੁੜਿਆ ਆਉਂਦਾ ਸੀ।
ਨਿਕਟ ਨਹੀਂ ਗੁਰ ਕੇ ਚਲ ਆਯੋ,
ਇਹੋ ਜਿਹਾ ਮਨ ਇਹਦਾ ਭਰਮਿਆ ਹੋਇਆ ਸੀ, ਉਹ ਵਿਰਾਗੀ ਸਾਧ ਨੇ ਇਹੋ ਜਿਹਾ ਇਹਨੂੰ ਭਰਮ ਪਾਇਆ ਵੀ ਸਤਿਗੁਰਾਂ ਦੇ ਕੋਲੋਂ ਲੰਘ ਗਿਆ, ਮਹਾਰਾਜ ਜੀ ਕੋਲ ਨਹੀਂ ਆਇਆ ਚੱਲ ਕੇ, ਮੰਦੇ ਭਾਗ ਸਨ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਚੱਲ ਕੇ ਮਹਾਰਾਜ ਜੀ ਕੋਲ ਨਹੀਂ ਆਇਆ।
ਨਹੀਂ ਭਾਵ ਕਰ ਸੀਸ ਨਿਵਾਇਓ,
ਇਹ ਵੀ ਨੀ ਵੀ ਕੋਲੋਂ ਲੰਘਿਆ ਜਾਂਦਾ ਸੀ ਵੀ ਮੱਥਾ ਹੀ ਟੇਕਦਾ ਜਾਵਾਂ, ਦੂਰੋਂ ਹੀ ਸੀਸ ਝੁਕਾ ਰਿਹਾ, ਸੀਸ ਵੀ ਨੀ ਝੁਕਾਇਆ, ਏਦਾਂ ਹੀ ਆਕੜ ਦੇ ਨਾਲ ਸਤਿਗੁਰਾਂ ਦੇ ਕੋਲੋਂ ਲੰਘ ਗਿਆ।
ਨਹੀਂ ਸਮੀਪ ਜਾਏ ਕਰ ਬੈਸਾ,
ਮਹਾਰਾਜ ਜੀ ਦੇ ਕੋਲ ਜਾ ਕੇ ਬੈਠਾ।
ਬੋਲੇ ਉਸਨੇ ਬਾਕ ਨਾ ਕੈਸਾ,
ਨਾ ਮਹਾਰਾਜ ਜੀ ਨਾਲ ਕੋਈ ਬਚਨ ਕੀਤਾ, ਨਾ ਕੋਈ ਸਤਿਗੁਰਾਂ ਦਾ ਬਚਨ ਸੁਣਿਆ।
ਗ੍ਰਾਮ ਪ੍ਰਵੇਸ਼ ਪਿਓ ਜਵ ਲਿਓ,
ਜਦੋਂ ਇਹ ਆਪਣੇ ਪਿੰਡ ਚ ਜਿਵੰਦਾ ਪ੍ਰਵੇਸ਼ ਕਰ ਗਿਆ।
ਸ੍ਰੀ ਗੁਰੂ ਤੇਗ ਬਹਾਦਰ ਕਹੋ,
ਧੰਨ ਗੁਰੂ ਤੇਗ ਬਹਾਦਰ ਸਾਹਿਬ ਨੇ ਇਹਨੂੰ ਜਾਂਦੇ ਨੂੰ ਵੇਖਿਆ ਤੇ ਵੇਖ ਕੇ ਮਹਾਰਾਜ ਜੀ ਬੋਲੇ,
ਕੌਣ ਗਮਨਿਓ ਗ੍ਰਾਮ।
ਮਹਾਰਾਜ ਜੀ ਦੇ ਕੋਲ ਜਿਹੜੇ ਸਿੱਖ ਬੈਠੇ ਸੀ ਉਹਨਾਂ ਨੂੰ ਪੁੱਛਦੇ, ਮਹਾਰਾਜ ਨੌਵੇਂ ਪਾਤਸ਼ਾਹ ਕਹਿੰਦੇ ਭਾਈ ਆਹ ਕੌਣ ਸੀ ਜਿਹੜਾ ਲੰਘ ਕੇ ਗਿਆ,
ਕੌਣ ਜਾਤ ਕੁਲ ਕਿਆ ਹੈ ਨਾਮ,
ਇਹਦੀ ਜਾਤ ਬਰਾਦਰੀ ਕੀ ਆ, ਇਹਦਾ ਨਾਂ ਕੀ ਆ ਜਿਹੜਾ ਲੰਘ ਕੇ ਗਿਆ। ਉਸ ਪਿੰਡ ਦੇ ਲੋਕ ਮਹਾਰਾਜ ਜੀ ਕੋਲ ਬੈਠੇ ਸੀ ਜਿਹੜੇ ਸ਼ਰਧਾਲੂ ਸੀ, ਉਹ ਫਿਰ ਬੋਲੇ ਮਹਾਰਾਜ ਜੀ ਨੂੰ ਕਹਿਣ ਲੱਗੇ,
ਜਿਨੋਂ ਪ੍ਰਸੰਗ ਤੁਸੀਂ ਕੋ ਕਹਿ,
ਮਹਾਰਾਜ ਜੀ ਨੂੰ ਸਾਰਾ ਪ੍ਰਸੰਗ ਦੱਸਣ ਲੱਗੇ।
ਇਹ ਜੀ ਵੰਦਨ ਮੈਂ ਸਿਰਦਾਰ, ਬਹੁਤੇ ਲੋਕ ਰਹਿ ਅਨੁਸਾਰ।
ਮਹਾਰਾਜ ਜੀ ਜਿਹੜੇ ਜੱਟਾਂ ਵਿਚ ਜਵੰਦੇ ਹੁੰਦੇ ਨੇ ਉਹਨਾਂ ਜਵੰਦਿਆਂ ਦਾ ਇਹ ਸਰਦਾਰ ਹੈ ਤੇ ਇਹਦਾ ਨਾਮ ਤਲੋਕਾ, ਤੇ ਬੜੇ ਪਿੰਡਾਂ ਦੇ ਲੋਕ ਇਹਦੇ ਅਨੁਸਾਰ ਚੱਲਦੇ ਨੇ, ਇਹਦੀ ਆਗਿਆ ਵਿਚ ਇਹਦੇ ਅਨੁਸਾਰ ਹੋ ਕੇ ਰਹਿੰਦੇ ਨੇ।
ਕਰਤੇ ਵੈਰ ਜੇ ਕਿਸ ਕੋ ਚਾਲੇ,
ਮਹਾਰਾਜ ਆਪਣੇ ਘਰੋਂ ਨਿਕਲ ਕੇ ਜਦੋਂ ਬਾਹਰ ਕਿਤੇ ਜਾਂਦਾ ਕਿੱਧਰ ਵੀ ਜਾਂਦਾ ਹੈ,
ਨਰ ਸਮਦਾ ਇਹ ਚੱਲੇ ਕਿਸ ਨਾਲੇ,
50-100 ਬੰਦਾ ਇਹਦੇ ਨਾਲ ਚੱਲਦਾ, ਏਡਾ ਸਰਦਾਰ ਹੈ, ਕੱਲਾ ਨੀ ਜਾਂਦਾ। ਜੇ ਘਰੋਂ ਨਿਕਲਦਾ ਇਹਦੇ ਨਾਲ ਕਈ ਬੰਦੇ ਨਾਲ ਨਿਕਲ ਕੇ ਚੱਲਦੇ ਨੇ, ਇਕੱਠ ਦੇ ਵਿਚ ਇਹਦੇ ਨਾਲ ਜਾਂਦੇ ਨੇ।
ਅਬ ਵੀ ਹੁਤੇ ਸੰਗ ਨਰ ਬ੍ਰਿੰਦ,
ਮਹਾਰਾਜ ਹੁਣ ਵੀ ਤੁਸੀਂ ਵੇਖਿਆ ਵੀ ਕੱਲਾ ਨੀ ਸੀ, ਇਹਦੇ ਨਾਲ ਕਈ ਬੰਦੇ ਸੀ, ਉਹ ਸਾਰੇ ਇਹਦੇ ਅਧੀਨ ਹੋ ਕੇ ਚੱਲਦੇ ਨੇ ਇਹਦੇ ਨਾਲ। ਮਹਾਰਾਜ ਜੀ ਹੁਣ ਵੀ ਤੁਸੀਂ ਵੇਖਿਆ ਕਿੰਨੇ ਬੰਦੇ ਜਾ ਰਹੇ ਨੇ,
ਮੈਂ ਇਸ ਕੋ ਹੁਕਮ ਬਿਲੰਦ,
ਇਹਦਾ ਹੁਕਮ ਮੰਨਦੇ ਨੇ ਲੋਕ, ਇਹਦੀ ਆਗਿਆ ਮੰਨਦੇ ਨੇ ਲੋਕ, ਬੜੀ ਚੱਲਦੀ ਹੈ ਇਹਦੀ ਇਲਾਕੇ ਵਿਚ।
ਜੀ ਵੰਦਨ ਕੋ ਬਾਈਆ ਸਾਰਾ,
ਮਹਾਰਾਜ 22 ਪਿੰਡ ਨੇ ਨਾ ਜਵੰਦਿਆਂ ਦੇ ਨੇੜੇ ਤੇੜੇ, ਇਹ ਜਿਹੜੇ ਜਵੰਦੇ ਨੇ ਮਹਾਰਾਜ ਇਹਨਾਂ ਦੇ 22 ਪਿੰਡ ਨੇੜੇ ਤੇੜੇ ਵਸਦੇ ਨੇ।
ਇਨ ਮੈਂ ਇਹ ਸਰਦਾਰ ਉਦਾਰਾ,
ਉਹਨਾਂ 22 ਪਿੰਡਾਂ ਦਾ ਇਹ ਸਰਦਾਰ ਹੈ, ਏਡਾ ਵੱਡਾ ਹੈ ਮਹਾਰਾਜ, 22 ਪਿੰਡ ਇਹਦੇ ਅਧੀਨ, ਜਵੰਦਿਆਂ ਦੇ 22 ਕਹਿੰਦੇ ਨੇ 22 ਪਿੰਡਾਂ ਨੂੰ, ਵੀ 22 ਪਿੰਡ ਨੇ ਮਹਾਰਾਜ ਤੇ ਉਹਨਾਂ ਸਾਰੇ ਪਿੰਡਾਂ ਦਾ ਇਹ ਸਰਦਾਰ ਹੈ।
ਸੁਣ ਸਤਿਗੁਰ ਬੋਲੇ ਰਿਸ ਭੋਏ, ਮੈਂ 22 ਕੋਈ
ਸੁਣ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ, ਇਹ ਮਹਾਰਾਜ ਜੀ ਨੇ ਹੋਣੀ ਦੱਸੀ ਹੈ, ਕੋਈ ਸਰਾਪ ਨਹੀਂ ਦੇ ਰਹੇ ਗੁਰੂ ਸਾਹਿਬ ਜੀ, ਇਹ ਹੋਣੀ ਜਿਹੜੀ ਅੱਗੇ ਹੋਣੀ ਸੀ। ਮਹਾਰਾਜ ਕਹਿੰਦੇ ਨਾ ਇਹਨਾਂ ਦਾ 22 ਰਹਿਣਾ ਤੇ ਨਾ 23 ਰਹਿਣਾ। ਧੰਨ ਗੁਰੂ ਤੇਗ ਬਹਾਦਰ ਸਾਹਿਬ, ਮਹਾਰਾਜ ਕਹਿੰਦੇ ਨਾ 22 ਤੇ ਨਾ 23, ਕੁਝ ਨੀ ਰਹਿਣਾ,
ਕੁਛ ਨਾ ਰਹੇ ਉਜੜ ਸਭ ਜਾਵੇ,
ਰਹਿਣਾ ਇਹਨਾਂ ਦਾ ਇਹ ਸਾਰੇ ਉਜੜ ਜਾਣਗੇ, ਕਿਉਂਕਿ ਹੋਣੀ ਇਹੋ ਜਿਹੀ ਵਰਤਣੀ ਹੈ।
ਬੱਚੇ ਜੋ ਸੁਗਰਾਮ ਵਸਾਵੇ,
ਜਿਹੜੇ ਵਸਣਗੇ ਉਹ ਇਹਨਾਂ ਪਿੰਡਾਂ ਚ ਨਹੀਂ ਰਹਿਣਗੇ, ਉਹ ਹੋਰ ਹੀ ਜਾ ਕੇ ਪਿੰਡ ਵਸਾਣਗੇ ਜਿਹੜੇ ਇਹਨਾਂ ਵਿਚੋਂ ਬਚਣਗੇ।
ਮੈਂ ਸਰਦਾਰੀ ਮੈਂ ਸਰਦਾਰ, ਮਰ ਮਰ ਜਨਮੇ ਹੋਏ ਖੁਆਰ,
ਨਾ ਇਹਦੀ ਸਰਦਾਰੀ ਰਹਿਣੀ ਹੈ ਨਾ ਇਹ ਸਰਦਾਰ ਰਹਿਣਾ ਹੈ, ਇਹ ਮਰ ਮਰ ਕੇ ਜੰਮਦਾ ਮਰਦਾ ਹੀ ਰਹੇਗਾ, ਕਿਉਂਕਿ ਕੱਚੇ ਦਾ ਚੇਲਾ ਬਣਿਆ ਹੋਇਆ ਤੇ ਗੁਰੂ ਨਾਨਕ ਦੀ ਸ਼ਰਨ ਵਿਚ ਨਹੀਂ ਆਇਆ।
ਹੋਏ ਏਮਨਾਬਾਦ ਸਮਾਨ,
ਮਹਾਰਾਜ ਕਹਿੰਦੇ ਜਿਵੇਂ ਏਮਨਾਬਾਦ ਚ ਉਜਾੜ ਹੋਇਆ ਸੀ ਨਾ ਬਾਬਰ ਦੇ ਟਾਈਮ ਤੇ, ਉਦਾਂ ਦਾ ਉਜਾੜ ਹੋਵੇਗਾ ਇਹਨਾਂ ਦੇ ਪਿੰਡਾਂ ਵਿਚ।
ਬਿਨ ਸੈ ਸ਼ਿਗਰ ਮਹਾਨ ਅਜਾਨ,
ਅਜਾਨ ਜਿਹੜੇ ਨੇ ਸ਼ਿਗਰ ਹੀ ਬਿਨਸ ਜਾਣਗੇ।
ਇੱਕ ਸਿੱਖ ਸੇਵ ਕਰੀ ਸੁਣ ਗਏ, ਨਿਜ ਕੁਟੰਬ ਸੰਗ ਉਚਰਤ ਪਏ।
ਉਸ ਪਿੰਡ ਦੇ ਕੁਝ ਇੱਕ ਦੋ ਸੇਵਕ ਮਹਾਰਾਜ ਜੀ ਦੇ ਸਨ, ਉਹਨਾਂ ਨੇ ਜਦੋਂ ਜਾ ਕੇ ਮਹਾਰਾਜ ਜੀ ਦੇ ਬਚਨ ਸੁਣੇ ਨਾ, ਉਹ ਸਿੱਖ ਜਿਹੜਾ ਉਥੋਂ ਦਾ ਹੀ ਸੀ, ਪਿੰਡ ਦਾ ਹੀ ਰਹਿਣ ਵਾਲਾ ਹੈ, ਉਹ ਵੀ ਜਵੰਦਾ ਹੀ ਸੀ, ਉਹ ਗੁਰੂ ਦਾ ਸਿੱਖ ਸੀ, ਉਹਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ, ਉਹਨੇ ਜਾ ਕੇ ਆਪਣੇ ਪਰਿਵਾਰ ਨੂੰ ਮਿਲਿਆ ਘਰ ਜਾ ਕੇ।
ਵਜਰ ਸਮਾਨ ਸਰਾਪੇ ਹੋਇਓ,
ਆਖਿਆ ਭਾਈ ਗੁਰੂ ਸਾਹਿਬ ਦਾ ਸਰਾਪ ਹੋ ਗਿਆ ਸਾਰਿਆਂ ਨੂੰ, महाराज जी ने कहा भी ये तो बाई या तेईया रहना ही नहीं, सारे उजड़ जाने ने,
इसते जीवन दर कुल छयो,
बंदियां दी कुल खत्म हो जाएगी,
सब बाईये को होयो नाथ।
कहंदे ओ जेड़ा सिख सी ओ अपना परिवार लैके मेरठ दे इलाके दे विच जेड़े जवंदे होर भी बचे मेरठ दे कोल उन्हां ने जाके एक नगर वसाया, उस नगर दा नां सी जटवाड़ा, जिथो जवंदिया ने जवंदिया तो जटवाड़ा नगर, जेड़े पंजा प्यारियां दे विचों भाई धर्म सिंह जी होए ने उसे सिख दे परिवार चो सन, जेड़ा इथों फिर उजड़ के उस जटवाड़े नगर दे विच जा वसे, उथे उसे परिवार दे विचों जटवाड़िया दी उसे नगर दे विचों भाई धर्म सिंह जी प्यारे उसे जवंदिया दी फिर अगे गोत्र दे विचों ओ सिख सी, उन्हें महाराज जी की आग्या मनी, उन्हें पता से भी हुण वचन हो गया नगर तो उजड़ जाना है, ये जगह छड़ के हुण किते होर वसीए,
सब बाईये को यो
नास, सारा नास हो गया,
कलका सम गल गए नर नास,
जिवें औलियां दे विच सारी धरती फसल गल जांदी है ना एदां गल गए सारे,
तैते श्री गुरु कूच कराए पहुंचे आए नगर हडे आए,
दो दिन रह के महाराज जी शेखे तो अगे चल पे ते हंडे आए नगर पहुंचे हन,
उतरे ता लगाए हो डेरा,
हंडे आए नगर आके सतगुरां ने डेरा कीता है,
कुछ मिल ग्राम आए तिस बेरा,
पिंड वाले लोग सारे कठे होके महाराज जी को आए,
दल सराप ते बिनती ठानी किम सभी की करते हानी,
डरे हुए सी भी गुरु साहब जेड़ा वचन कर देंदे ने पूरा हुंदा, पिछे भी करके आए ने यो ता पूरा हो जांदा, औलियां दा मींह पिया गल गए ने सारे, कहंदे विचे ही कहंदे इहो जी खेड वरती है महाराज सच्चे पातशाह जी दे वचनां नाल,
श्री गुरु कहो हुक्म है ऐसे नेत सकै को इसने कैसे,
उन्हां विचों कई जेडे जवंदे सी जां पिंडां दे लोक सी उह आ गए सतगुरां कोल, कहिंदे महाराज तुसीं वचन कर रहे हो वी बाईया तेईया रहना ही नहीं, असीं वी इन्हां पिंडां च रहिंदे, गलती एक बंदे दी है, महाराज जी कहिंदे भाई असीं सराप नहीं दिता, असीं तुहानूं हुण ही दसी है वी इह हुक्म है परमात्मा दा वी इह पिंड उजड़ जाणे ने सारे, असीं तां इह वचन कीता जेड़ी होनी सी उह तुहानूं पहलां दस दित्ती है, तुहाडे कोलों अपना बचा हुंदा ते तुसीं कर लो, ते उहनां विचों फिर बहुते परिवार उस जटवाड़े नगर विच जा वसे मेरठ दे इलाके दे विच, तो सतगुरु गरीब नवाज पातशाह जी महाराज धन गुरु तेग बहादुर साहब जी इस इलाके च विचर रहे ने।